सच्ची वाणी गावो सच्ची वाणी गावो सच्ची वाणी गावो सच्ची वाणी
गावो सच्ची वाणी गावो सच्ची वाणी गावो सच्ची वाणी गावो सच्ची वाणी
ओ गावो सच्ची वाणी 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 गावो सच्ची वाणी
गावो सच्ची वाणी आवो सिख सत गुर के प्यारो गावो सच्ची वाणी आवो सिख सत गुर के प्यारो
गावो सच्ची वाणी आवो सिख सत गुर के प्यारो गावो सच्ची वाणी आवो सिख सत गुर के प्यारे
हाँ जी आवो वाणी आवो सिख सत गुर के प्यारे
गावो सच्ची वाणी आवो सिख सत गुर के प्यारे
आवो सिख सत गुर के प्यारे
गावो सच्ची वाणी
वाणी का गावो गुरु केरी
वाणिया सुरबाणी
धन वाहिगुरु जी हम अवगुण भरे एक गुण नाही अमृत छाड़ बिखे बिख खाही माया मोह परम पै भूले सुतदारा स्यों प्रीत लगाई एक उत्तम पंथ सुनियो गुर संगत एक उत्तम पंथ सुनियो गुर संगत तह मलंत जम त्रास मिटाई एक अरदास पाठ कीरत की गुर रामदास राखो शरणाई कदे माता याद नहीं रखदी अवगुण बच्चियां दे माता याद नहीं रखदी अवगुण बच्चियां दे कदे माता याद नहीं रखदी अवगुण बच्चियां दे कदे माता याद नहीं रखती अवगुण बच्चियां दे माता याद नहीं रखती अवगुण बच्चियां दे
माता याद नहीं रखती अवगुण बच्चियां दे माता याद ना रखती अवगुण बच्चियां दे
कदे माता याद नहीं रखती माता याद नहीं रखती कदे माता याद ना रखती माता याद ना रखती
माता याद ना रखती माता याद ना रखती माता याद ना रखती माता याद ना रखती
माता ਕਦੇ ਮਾਤਾ ਯਾਦ ਨਾ ਰੱਖਦੀ, ਮਾਤਾ ਯਾਦ ਨਾ ਰੱਖਦੀ, ਮਾਤਾ ਯਾਦ ਨਾ ਰੱਖਦੀ ਜੀ, ਕਦੇ ਮਾਤਾ ਯਾਦ ਨਾ ਰੱਖਦੀ,
ਮਾਤਾ ਯਾਦ ਨਾ ਰੱਖਦੀ, ਮਾਤਾ ਯਾਦ ਨਾ ਰੱਖਦੀ, ਮਾਤਾ ਯਾਦ ਨਾ ਰੱਖਦੀ, ਮਾਤਾ ਯਾਦ ਨਾ ਰੱਖਦੀ,
ਦੇ ਮਾਤਾ ਯਾਦ ਨਾ ਰੱਖਦੀ, ਅਮ ਹੁਣ ਬੱਚਿਆਂ ਦੇ ਮਾਤਾ ਯਾਦ ਨਾ ਰੱਖਦੀ, ਅਮ ਹੁਣ ਬੱਚਿਆਂ ਦੇ
ਮਾਤਾ ਯਾਦ ਨਾ ਰੱਖਦੀ, ਅਮ ਹੁਣ ਬੱਚਿਆਂ ਦੇ
ਮਾਤਾ ਯਾਦ ਨਾ
ਰੱਖਦੀ, ਅਮ ਹੁਣ ਬੱਚਿਆਂ ਦੇ
ਕਦੇ ਮਾਤਾ ਯਾਦ ਨਾ ਰੱਖਦੀ, ਸੁਤੇ ਅਪਰਾਧ ਕਰਤ ਹੈ ਜਿਤੇ ਜਨਨੀ ਚੀਤ ਨਾ ਰੱਖ ਸੁਤੇਤੇ, ਰਮਈਆ ਹੋ ਬਾਰਕ ਤੇਰਾ ਕਾਹੇ ਨ ਖੰਡਸ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਰਤਾਇਆ ਤਾਂ ਪੀ ਚੀਤ ਨ ਰੱਖ ਸਮਾਇਆ, ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ, ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੇ ਕਬੀਰਾ, ਆਪ ਗੁਣ ਬੱਚਿਆਂ ਦੇ ਕਦੇ ਮਾਤਾ ਯਾਦ ਨਹੀਂ ਰੱਖਦੀ, ਆਪ ਗੁਣ ਬੱਚਿਆਂ ਦੇ ਕਦੇ ਮਾਤਾ ਯਾਦ ਨਹੀਂ ਰੱਖਦੀ, ਆਪ ਗੁਣ ਬੱਚਿਆਂ ਦੇ ਕਦੇ ਮਾਤਾ ਯਾਦ ਨਹੀਂ ਰੱਖਦੀ, ਆਪ ਗੁਣ
ਬੱਚਿਆਂ ਦੇ ਕਦੇ ਮਾਤਾ ਯਾਦ ਨਾ ਰੱਖਦੀ,
ਆਪ ਗੁਣ ਬੱਚਿਆਂ ਦੇ ਜੀ ਕਦੇ ਮਾਤਾ ਯਾਦ ਨਾ ਰੱਖਦੀ,
ਆਪ ਗੁਣ ਬੱਚਿਆਂ ਦੇ ਕਦੇ ਮਾਤਾ ਯਾਦ ਨਾ ਰੱਖਦੀ,
ਆਪ ਗੁਣ ਬੱਚਿਆਂ ਦੇ ਕਦੇ ਮਾਤਾ ਯਾਦ ਨਾ ਰੱਖਦੀ, ਆਪ ਗੁਣ ਬੱਚਿਆਂ ਦੇ ਕਦੇ ਮਾਤਾ ਯਾਦ ਨਾ ਰੱਖਦੀ,
ਆਪ ਗੁਣ ਬੱਚਿਆਂ ਦੇ ਕਦੇ ਮਾਤਾ ਯਾਦ ਨਾ ਰੱਖਦੀ, ਆਪ ਗੁਣ ਬੱਚਿਆਂ ਦੇ ਕਦੇ ਮਾਤਾ ਯਾਦ ਨਾ ਰੱਖਦੀ,
ਆਪ ਗੁਣ ਬੱਚਿਆਂ ਦੇ ਕਦੇ ਮਾਤਾ ਯਾਦ ਨਾ ਰੱਖਦੀ, ਕਦੇ ਮਾਤਾ ਯਾਦ ਨਾ ਰੱਖਦੀ, ਕਦੇ ਮਾਤਾ ਯਾਦ ਨਾ ਰੱਖਦੀ, ਕਦੇ ਮਾਤਾ ਯਾਦ ਨਾ ਰੱਖਦੀ,
ਮਾਤਾ ਯਾਦ ਨਾ ਰੱਖਦੀ, ਮਾਤਾ ਯਾਦ ਨਾ ਰੱਖਦੀ, ਕਦੇ ਮਾਤਾ ਯਾਦ ਨਾ ਰੱਖਦੀ, ਮਾਤਾ ਯਾਦ ਨਾ ਰੱਖਦੀ,
ਆਪ ਗੁਣ ਬੱਚਿਆਂ ਦੇ ਕਦੇ ਮਾਤਾ ਯਾਦ ਨਾ, ਆਪ ਗੁਣ ਬੱਚਿਆਂ ਦੇ ਕਦੇ ਮਾਤਾ ਯਾਦ ਨਾ ਰੱਖਦੀ,
ਬੱਚਿਆਂ ਦੇ ਕਦੇ ਮਾਤਾ ਯਾਦ ਨਾ ਰੱਖਦੀ,
ਆਪ ਗੁਣ ਬੱਚਿਆਂ ਦੇ ਕਦੇ ਮਾਤਾ ਯਾਦ ਨਾ ਰੱਖਦੀ, ਆਪ ਗੁਣ ਬੱਚਿਆਂ ਦੇ ਜੀ ਕਦੇ ਮਾਤਾ
ਯਾਦ ਨਾ ਰੱਖਦੀ,
ਇੱਕ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਤਨਾਮ ਸਿੰਘ ਹੁਣਾਂ ਨੇ ਨਵਾਂ ਘਰ ਬਣਾਇਆ ਹੈ, ਸੋਹਣੀ ਕਲੋਨੀ, ਸੋਹਣਾ ਘਰ ਸੋਹਣੀ ਇਹ ਧਰਤੀ ਸੋਹਣਾ ਸ਼ਹਿਰ ਅੰਮ੍ਰਿਤਸਰ ਜਿੱਥੋਂ ਦੇ ਦਰਸ਼ਨ ਦੀਦਾਰਾਂ ਵਾਸਤੇ ਹਰ ਸਿੱਖ ਲੋਚਦਾ ਹੈ ਤਰਸਦਾ ਹੈ ਸੋ ਇਸ ਧਰਤੀ ਤੇ ਇਸ ਕਲੋਨੀ ਵਿੱਚ ਸੁੰਦਰ ਘਰ ਸੋਹਣਾ ਘਰ ਸਰਦਾਰ ਸਤਨਾਮ ਸਿੰਘ ਹੋਣਾ ਨੇ ਬਣਾਇਆ ਹੈ। ਗਰੀਬ ਨੂੰ ਅੱਜ ਸਤਿਗੁਰੂ ਜੀ ਦੇ ਚਰਨ ਪਵਾਏ ਘਰ ਵਿੱਚ ਗੁਰਬਾਣੀ ਦੇ ਪ੍ਰਵਾਹ ਚੱਲੇ ਅੱਜ ਭੋਗ ਪਾਏ ਗਏ। ਬੜੇ ਚਿਰ ਤੋਂ ਮੇਰੇ ਮਗਰ ਪਏ ਸੀ ਵੀ ਤੁਸੀਂ ਜਦੋਂ ਆਉਣਾ ਉਦੋਂ ਹੀ ਅਸੀਂ ਓਪਨਿੰਗ ਕਰਨੀ ਉਦਘਾਟਨ ਕਰਨਾ। ਬਣਦਿਆਂ 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 ਲੇਟ ਕਰਦਿਆਂ ਕਰਦਿਆਂ ਆ ਪ੍ਰੋਗਰਾਮ ਆ ਟਾਈਮ ਬਣੀ ਗਿਆ ਤੇ ਸਾਨੂੰ ਸਾਰਿਆਂ ਨੂੰ ਬੈਠਣ ਦਾ ਆਉਣ ਦਾ ਮੌਕਾ ਬਣ ਗਿਆ। ਸੋ ਬਹੁਤ ਬਹੁਤ ਮੁਬਾਰਕਬਾਦ ਮੈਂ ਆਪਣੇ ਵੱਲੋਂ ਪਰਿਵਾਰ ਨੂੰ ਦੇ ਰਿਹਾ ਕਿ ਬੜੇ ਪਿਆਰ ਨਾਲ ਘਰ ਬਣਾਇਆ ਹੈ ਤੇ ਵੱਡੀ ਗੱਲ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਵਾਏ ਹਨ। ਹਮੇਸ਼ਾ ਗੁਰਸਿੱਖ ਸ਼ੁਕਰਾਨੇ ਵਿੱਚ ਰਹਿਣਾ ਚਾਹੀਦਾ। ਅਸੀਂ ਦੁਖੀ ਹੀ ਉਦੋਂ ਹੁੰਦੇ ਹਾਂ ਜਦੋਂ ਸ਼ੁਕਰਾਨਾ ਭੁੱਲ ਜਾਂਦੇ ਹਾਂ। ਸ਼ੁਕਰਾਨਾ ਕਰਦੇ ਰਹੀਏ ਤੇ ਸ਼ੁਕਰਾਨਾ ਕਰਨ ਲਈ ਸਾਡੇ ਕੋਲੇ ਬਹੁਤ ਕੁਝ ਹੈ, ਬਹੁਤ ਕੁਝ ਹੁੰਦਾ ਸ਼ੁਕਰਾਨਾ ਕਰਨ ਲਈ। ਅਸੀਂ ਗੁਰਦੁਆਰੇ ਜਦੋਂ ਜਾਈਏ ਸ਼ੁਕਰਾਨਾ ਕਰਨ ਜਾਈਏ ਵੀ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰ ਹੈ, ਮਿਲੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ, ਹਰ ਵੇਲੇ ਚੇਤਾ ਰੱਖਣਾ। ਤੁਸੀਂ ਧੀਆਂ ਦਿੱਤੀਆਂ, ਪੁੱਤਰ ਦਿੱਤੇ, ਆਪ ਜੀ ਨੇ ਰੌਣਕ ਲਾਈ, ਸਾਨੂੰ ਸਰੀਰ ਦਿੱਤਾ, ਇਹ ਕਹਿ ਲਓ ਸ਼ੁਕਰਾਨਾ। ਜੇ ਮੈਂ ਕਰ ਰਿਹਾ ਤਾਂ ਮਤਲਬ ਮੇਰੇ ਕੋਲੇ ਦਿਮਾਗ ਤੇ ਚੱਲ ਰਿਹਾ ਮੇਰਾ। ਕਈ ਬੰਦੇ ਸ਼ੁਕਰਾਨਾ ਕਿਵੇਂ ਕਰਨਗੇ ਜੇ ਦਿਮਾਗ ਹੀ ਡੈਡ ਨੇ ਉਹਨਾਂ ਦੇ, ਪਾਗਲ ਬੰਦਾ ਸ਼ੁਕਰਾਨਾ ਕੀ ਕਰੇਗਾ। ਇਹਦਾ ਮਤਲਬ ਜੇ ਮੈਂ ਸ਼ੁਕਰਾਨਾ ਕਰ ਰਿਹਾ ਤੇ ਮੇਰਾ ਦਿਮਾਗ ਇਹਦਾ ਮਤਲਬ ਠੀਕ ਹੈ, ਇਹਦੇ ਲਈ ਵੀ ਸ਼ੁਕਰਾਨਾ। ਜੇ ਜੀਭ ਮੈਂ ਬੋਲ ਰਿਹਾ ਤਾਂ ਵੀ ਸ਼ੁਕਰਾਨਾ, ਸ਼ੁਕਰ ਹੈ ਇੰਨਾ ਹੀ, ਇੰਨਾ ਇੰਨਾ ਤੇ ਹੈਗਾ ਨਾ, ਅਸੀਂ ਇੰਨਾ ਹੀ ਸ਼ੁਕਰ ਹੈ ਕਿ ਮੇਰਾ ਸਰੀਰ ਚੱਲ ਰਿਹਾ, ਮੇਰੇ ਬਲੱਡ ਸਰਕੂਲੇਸ਼ਨ ਚੱਲ ਰਿਹਾ, ਦਿਲ ਧੜਕ ਰਿਹਾ, ਤਾਂ ਹੀ ਸ਼ੁਕਰਾਨਾ ਕਰ ਰਿਹਾ, ਹੱਥ ਜੋੜ ਕੇ ਸ਼ੁਕਰਾਨਾ ਕਰ ਰਿਹਾ ਤਾਂ ਹੀ ਕਰ ਰਿਹਾ ਜੇ ਸਰੀਰ ਠੀਕ ਹੈ। ਸੋ ਜਿੰਨੇ ਸ਼ੁਕਰਾਨਾ ਕਰਨਾ ਉਹਦੇ ਲਈ ਤੇ ਬਹੁਤ ਕੁਝ ਹੈ। ਸ਼ੁਕਰਾਨਾ ਜਦੋਂ ਬੰਦਾ ਸ਼ੁਕਰਾਨੇ ਵਿੱਚ ਹੁੰਦਾ ਉਹਨੂੰ ਫਿਰ ਸਭ ਚੰਗਾ ਹੀ ਚੰਗਾ, ਚੰਗਾ ਹੀ ਚੰਗਾ, ਚੰਗਾ ਹੀ ਚੰਗਾ, ਚੰਗਾ ਹੀ ਚੰਗਾ ਦਿਸਣ ਲੱਗ ਜਾਂਦਾ। ਤੇ ਜਿਹੜਾ ਬੰਦਾ ਉਲਾਂਭੇ ਕਰਦਾ, ਉਲਾਂਭਿਆਂ ਚ ਹੁੰਦਾ ਉਹਨੂੰ ਫਿਰ ਕੁਛ ਨਹੀਂ ਦਿਸਦਾ, ਉਹਨੂੰ ਨੈਗੇਟਿਵਿਟੀ ਹੁੰਦੀ ਹੈ, ਆਹ ਵੀ ਸਹੀ ਨਹੀਂ ਮੇਰੀ ਜ਼ਿੰਦਗੀ ਚ, ਆਹ ਵੀ ਸਹੀ ਨਹੀਂ, ਮੇਰਾ ਮੁੰਡਾ ਤੇ ਨਹੀਂ ਨਾ ਬਾਹਰ ਗਿਆ, ਮੇਰੀ ਬੇਟੀ ਦਾ ਤਾਂ ਕੰਮ ਨਹੀਂ ਨਾ ਬਣਿਆ, ਮੇਰਾ ਘਰ ਤੇ ਨਹੀਂ ਨਾ ਅਜੇ ਬਣਿਆ, ਮੇਰੀ ਨੌਕਰੀ ਤੇ ਨਹੀਂ ਨਾ ਲੱਗੀ। ਇਹ ਉਲਾਂਭਿਆਂ ਵਾਲੀ ਜ਼ਿੰਦਗੀ ਹੈ। ਤੇ ਜੇ ਉਲਾਂਭੇ ਦੇਣ ਲੱਗੋਗੇ, ਉਲਾਂਭੇ ਤੇ ਪ੍ਰਧਾਨ ਮੰਤਰੀ ਦੇ ਵੀ ਹੈਗੇ ਆ, ਉਲਾਂਭੇ ਤੇ ਪ੍ਰਧਾਨ ਮੰਤਰੀਆਂ ਦੇ ਵੀ ਨਹੀਂ ਨਿਬੜਦੇ, ਉਹ ਵੀ ਉਲਾਂਭੇ ਦਿੰਦੇ ਨੇ ਵੀ ਸਾਨੂੰ ਅਜੇ ਆਹ ਨਹੀਂ ਮਿਲਿਆ, ਸਾਡਾ ਜੇ ਆਹ ਨਹੀਂ ਬਣਿਆ, ਸਾਡਾ ਜੇ ਜਿਹਨੂੰ ਮਰਜ਼ੀ ਪੁੱਛ ਲਓ। ਉਲਾਂਭੇ ਤੇ ਓਬਾਮੇ ਨੂੰ, ਜਿਹੜਾ ਉੱਥੇ ਦਾ ਟਰੰਪ ਇਸ ਵੇਲੇ ਅਮੈਰੀਕਾ ਦੀ ਸਭ ਤੋਂ ਵੱਡੀ ਪਾਵਰ ਹੈ, ਟਰੰਪ ਹੈ ਨਾ ਤਾਕਤਵਰ ਬੰਦਾ ਜਿਹੜਾ ਹੈ ਅਮੈਰੀਕਾ ਦਾ ਪ੍ਰੈਜੀਡੈਂਟ ਜਿਹੜਾ ਹੁੰਦਾ ਨਾ, ਦੁਨੀਆ ਦਾ ਸਭ ਤੋਂ ਵੱਡਾ ਤਾਕਤਵਰ ਬੰਦਾ ਹੁੰਦਾ ਜਿਹੜਾ ਅਮੈਰੀਕਾ ਦਾ ਪ੍ਰੈਜੀਡੈਂਟ ਹੁੰਦਾ। ਅਮੈਰੀਕਾ ਦੇ ਪ੍ਰੈਜੀਡੈਂਟ ਨੂੰ ਪੁੱਛ ਲਓ ਵੀ ਤੂੰ ਤੇ ਬੜੇ ਆਨੰਦ ਚ ਹੋਏਗਾ, ਉਹ ਕਹੇਗਾ ਉਲਾਂਭੇ ਮੇਰੇ ਵੀ ਨੇ, ਮੈਨੂੰ ਵੋਟਾਂ ਘੱਟ ਪਈਆਂ ਨੇ, ਜ਼ਿਆਦਾ ਪੈਣੀਆਂ ਚਾਹੀਦੀਆਂ ਸੀ। ਉਲਾਂਭੇ ਤੇ ਉਹਦੇ ਵੀ ਹੈਗੇ ਆ, ਉਲਾਂਭਿਆਂ ਦਾ ਕੀ ਹੈ, ਦੇਈ ਜਾਓ, ਮੇਰੇ ਆਹ ਠੀਕ ਨਹੀਂ, ਮੇਰੇ ਆਹ ਠੀਕ ਨਹੀਂ, ਮੇਰੇ ਆਹ ਠੀਕ ਨਹੀਂ, ਪਰ ਸ਼ੁਕਰਾਨਾ ਆਹ ਵਧੀਆ ਦਿੱਤਾ, ਆਹ ਦਿੱਤਾ, ਆਹ ਦਿੱਤਾ, ਆਹ ਕੀਤਾ, ਮੇਰੀ ਜ਼ਿੰਦਗੀ ਚ ਤੁਸੀਂ ਆਹ ਚੰਗਾ ਕੀਤਾ, ਮੇਰੀ ਜ਼ਿੰਦਗੀ ਚ ਤੁਸੀਂ ਆਹ ਚੰਗਾ ਕੀਤਾ। ਸੋ ਹਮੇਸ਼ਾ ਗਿਲਿਆਂ ਵਿੱਚ ਜਿਉਣ ਵਾਲਾ ਮਨਮੁੱਖ ਹੁੰਦਾ, ਹਮੇਸ਼ਾ ਉਲਾਂਭਿਆਂ ਵਿੱਚ ਜੀਣ ਵਾਲੇ ਨੂੰ ਮਨਮੁੱਖ ਕਹਿੰਦੇ ਆ ਤੇ ਸ਼ੁਕਰਾਨਿਆਂ ਚ ਜੀਣ ਵਾਲੇ ਨੂੰ ਗੁਰਸਿੱਖ ਗੁਰਮੁਖ ਕਹਿੰਦੇ ਆ। ਤੇ ਹਮੇਸ਼ਾ ਸਾਰੀ ਜ਼ਿੰਦਗੀ ਸ਼ੁਕਰਾਨਾ ਹੀ ਕਰਦੇ ਰਹਿਣਾ ਚਾਹੀਦਾ, ਸ਼ੁਕਰ ਹੈ ਸੱਚੇ ਪਾਤਸ਼ਾਹ। ਆਹ ਹੁਣ ਮੰਨ ਲਓ ਜਿੱਥੇ ਅੰਮ੍ਰਿਤਸਰ ਦੇ ਤੁਸੀਂ ਰਹਿੰਦੇ ਆ, ਤੁਸੀਂ ਤਾਂ ਵੈਸੇ ਹੀ ਕਰਿਆ ਕਰੋ ਵੀ ਮਹਾਰਾਜ ਸ਼ੁਕਰਾਨਾ, ਇੰਨੀ ਦੁਨੀਆ ਇਹ ਧਰਤੀ ਤੇ ਆਉਣ ਨੂੰ ਤਰਸਦੀ, ਅਸੀਂ ਇੱਥੇ ਰਹਿੰਦੇ ਹਾਂ, ਤੁਹਾਡਾ ਤੇ ਵੈਸੇ ਹੀ ਸ਼ੁਕਰਾਨਾ। ਬੰਦਾ ਵੈਸੇ ਹੀ ਸ਼ੁਕਰਾਨੇ ਚ ਭਰਿਆ ਰਵੇ ਆਪਣੇ ਆਪ ਵੀ, ਸ਼ੁਕਰ ਹੈ ਸੱਚੇ ਪਾਤਸ਼ਾਹ, ਆਹ ਵੀ ਬੜਾ ਸੋਹਣਾ ਕੀਤਾ, ਆਹ ਵੀ ਬੜਾ ਸੋਹਣਾ ਕੀਤਾ, ਆਹ ਵੀ ਬੜਾ ਸੋਹਣਾ ਕੀਤਾ। ਸੋ ਸ਼ੁਕਰਾਨਿਆਂ ਵਿੱਚ ਜੀਵਾਂਗੇ ਤੇ ਸ਼ਾਂਤ ਰਵਾਂਗੇ। ਉਲਾਂਭਿਆਂ ਦਾ ਕੀ ਹੈ, ਹੁਣ ਅੱਜ ਮੰਨ ਲਓ ਇੱਥੇ ਗਰਮੀ ਤੇ ਹੈ ਹੀ, ਜਿਹੜਾ ਉੱਤੇ ਵਾਲਾ ਟੈਂਟ ਹੈ ਚੁੰਨੀਆਂ ਨੇ ਇਹਦੇ ਕਰਕੇ ਪਤਲਾ ਕੱਪੜਾ ਨਾ ਤੇ ਧੁੱਪ ਸਿੱਧੀ ਪੈਂਦੀ ਜੇ ਮੋਟਾ ਲਾ ਲਈਏ ਤੇ ਫਿਰ ਨਹੀਂ ਧੁੱਪ ਪਏਗੀ ਹੁਣ ਹੈਗੀ ਹੈ ਗਰਮੀ ਤੇ ਹੈਗੀ ਹੈ ਹੁਣ ਆਪਾਂ ਅੰਦਰ ਬਣੇ ਹਾਂ ਸੇਕ ਮਾਰਦਾ ਪਰ ਜੇ ਐਂ ਸੋਚ ਲਈਏ ਵੀ ਚੱਲ ਸੱਚੇ ਪਾਤਸ਼ਾਹ ਸਤਿਗੁਰੂ ਦੀ ਤੁਹਾਡੇ ਚਰਨਾਂ 'ਚ ਬੈਠੇ ਉਹ ਵੀ ਤੇ ਹੈਗੇ ਹੀ ਨੇ ਜਿਹੜੇ ਖੇਤਾਂ 'ਚ ਕੰਮ ਕਰਦੇ ਨੇ ਆਪਾਂ ਨੂੰ ਵੀ ਕਰਨਾ ਹੀ ਪੈਂਦਾ ਕਈ ਵਾਰੀ ਧੁੱਪ 'ਚ ਵੀ ਕੰਮ ਕਰਨਾ ਪੈਂਦਾ ਕਿਹੜੀ ਗੱਲ ਹੈ ਕਿੱਡੀ ਕੁ ਵੱਡੀ ਗੱਲ ਮਨ ਨੂੰ ਚਾਰ ਸ਼ਬਦ ਚੰਗੇ ਦੇ ਦਿਓ ਸੋਚੋ ਚੰਗਾ ਤੇ ਆਨੰਦ ਲੱਗ ਗਿਆ ਆਉਣ ਨਹੀਂ ਤੇ ਖਿਜੀ ਜਾਓ ਕਿੱਡੀ ਗਰਮੀ ਕਿੱਡੀ ਕਰੀ ਜਾਓ ਉਹਦਾ ਕੀ ਤੇ ਆਪਾਂ ਅੱਧੇ ਘੰਟੇ ਬਾਅਦ ਫਿਰ ਕਮਰਿਆਂ 'ਚ ਏਸੀਆਂ 'ਚ ਜਾ ਹੀ ਬਹਿਣਾ ਹੈ ਕਿੱਡੀ ਕੁ ਵੱਡੀ ਗੱਲ ਹੈ ਆਪਣੇ ਆਪ ਨੂੰ ਕੀ ਹੋ ਗਿਆ ਕਿੱਡਾ ਕੁ ਵੱਡਾ ਨੁਕਸਾਨ ਹੋ ਗਿਆ ਕੀ ਹੋ ਗਿਆ ਕੁਛ ਨਹੀਂ ਹੋਇਆ ਕਿਹੜੀ ਕਿਹੜੀ ਵੱਡੀ ਗੱਲ ਹੋ ਗਈ ਬਸ ਏਦਾਂ ਆਪਣੇ ਆਪ ਨੂੰ ਅਸੀਂ ਸ਼ੁਕਰਾਨਿਆਂ 'ਚ ਰੱਖਾਂਗੇ ਸ਼ੁਕਰਾਨੇ 'ਚ ਰੱਖਾਂਗੇ ਆਨੰਦ 'ਚ ਰਵਾਂਗੇ ਉਲਾਂਭਿਆਂ 'ਚ ਰਵਾਂਗੇ ਦੁਖੀ ਰਵਾਂਗੇ ਕਿਉਂ ਉਲਾਂਭੇ ਦਈਏ ਸ਼ੁਕਰ ਹੈ ਮਹਾਰਾਜ ਸੋਹਣਾ ਅਗਲਿਆਂ ਨੇ ਪਕੌੜੇ ਪਕੌੜੇ ਖਵਾਏ ਆ ਕੌਫੀ ਪਿਆਈ ਹੈ ਹੁਣ ਜਾਂਦਿਆਂ ਨੂੰ ਫਿਰ ਦੋ ਸਬਜ਼ੀਆਂ ਹੋਣਗੀਆਂ ਕੋਈ ਮਿੱਠਾ ਮੁੱਠਾ ਵੀ ਬਣਾਇਆ ਹੋਣਾ ਫੇਰ ਤਿਆਰੀ ਮਤਲਬ ਆਉਂਦਿਆਂ ਨੂੰ ਵੀ ਕਿੰਨਾ ਸੋਹਣਾ ਜਾਂਦਿਆਂ ਨੂੰ ਵੀ ਕਿੰਨਾ ਸੋਹਣਾ ਤੇ ਮੈਂ ਐਵੇਂ ਹੀ ਬਸ ਕਰੀ ਜਾਂਦਾ ਵੀ ਯਾਰ ਗਰਮੀ ਲੱਗੀ ਗਈ ਤੇ ਸੇਕ ਲੱਗੀ ਗਿਆ ਤੇ ਆਹ ਹੋ ਗਿਆ ਕਾਹਦੇ ਲਈ ਚਾਰ ਸ਼ਬਦ ਚੰਗੇ ਦੇ ਦਿਓ ਆਪਣੇ ਮਾਇੰਡ ਨੂੰ ਮਨ ਸ਼ਾਂਤ ਹੋ ਜਾਂਦਾ ਖੁਸ਼ ਹੋ ਜਾਂਦਾ ਹੈ ਚਿੰਤਾ ਜਿਹੜੀ ਹੁੰਦੀ ਹੈ ਨਾ ਜੀ ਧਿਆਨ ਨਾਲ ਸਮਝਣਾ ਚਿੰਤਾ ਜਾਂ ਅਸ਼ਾਂਤੀ ਕਿਹਨੂੰ ਕਹਿੰਦੇ ਨੇ ਅਸ਼ਾਂਤੀ ਹੈ ਕੀ ਚੀਜ਼ ਹੈ ਜੇ ਤੁਹਾਨੂੰ ਪੁੱਛਿਆ ਜਾਵੇ ਵੀ ਅਸ਼ਾਂਤੀ ਕੀ ਚੀਜ਼ ਹੁੰਦੀ ਹੈ ਅਸ਼ਾਂਤੀ ਬਾਹਰ ਦਿਸਦੀ ਹੁੰਦੀ ਹੈ ਕਿਤੇ ਦਿਸਣ ਵਾਲੀ ਚੀਜ਼ ਹੈ ਨਹੀਂ ਅਸ਼ਾਂਤੀ ਕੀ ਚੀਜ਼ ਹੈ ਫੀਲ ਕਰਨ ਵਾਲੀ ਚੀਜ਼ ਹੈ ਸ਼ਾਂਤੀ ਤੇ ਅਸ਼ਾਂਤੀ ਇਹ ਫੀਲ ਕਰਨ ਵਾਲੀਆਂ ਚੀਜ਼ਾਂ ਨੇ ਦਿਸਦੀਆਂ ਨਹੀਂ ਹੁੰਦੀਆਂ ਇਹ ਬਾਹਰੋਂ ਨਹੀਂ ਦਿਸਦੀਆਂ ਵੀ ਸ਼ਾਂਤੀ ਦਿਸਦੀ ਹੈ ਨਹੀਂ ਦਿਸਦੀ ਬਾਹਰੋਂ ਤੇ ਬਸ ਇੱਕ ਬੰਦਾ ਤੁਸੀਂ ਮੈਨੂੰ ਸਾਰੇ ਆਪਾਂ ਬੈਠੇ ਹੋ ਤੁਸੀਂ ਮੈਨੂੰ ਦਿਸ ਰਹੇ ਕਿਹੜਾ ਸ਼ਾਂਤ ਹੈ ਕਿਹੜਾ ਅਸ਼ਾਂਤ ਹੈ ਇਹ ਤੇ ਨਹੀਂ ਨਾ ਪਤਾ ਇਹ ਤੇ ਆਪਣੇ ਆਪ ਨੂੰ ਹੀ ਪਤਾ ਦੂਜਾ ਬੰਦਾ ਤੇ ਨਹੀਂ ਦੱਸ ਸਕਦਾ ਨਾ ਕਿਸੇ ਨੂੰ ਸਮਝ ਆ ਸਕਦੀ ਇੱਧਰ ਸੁਣੀ ਜਾਇਓ ਜੀ ਸ਼ਾਂਤੀ ਕੀ ਹੈ ਇੱਧਰ ਸੁਣੋ ਸ਼ਾਂਤੀ ਕੀ ਹੈ ਵਿਚਾਰ ਅਸ਼ਾਂਤੀ ਕੀ ਹੈ ਇਹ ਵੀ ਵਿਚਾਰ ਨੈਗੇਟਿਵ ਖਿਆਲ ਚੱਲ ਰਹੇ ਨੇ ਅਸ਼ਾਂਤੀ ਚੱਲ ਰਹੀ ਹੈ ਦਿਮਾਗ 'ਚ ਚੰਗੇ ਵਿਚਾਰ ਚੱਲ ਰਹੇ ਨੇ ਤੇ ਸ਼ਾਂਤੀ ਚੱਲ ਰਹੀ ਹੈ ਹੁਣ ਵੇਖੋ ਧੁਰ ਕੀ ਬਾਣੀ ਆਈ ਚੰਗੇ ਵਿਚਾਰ ਆਏ ਤਿੰਨ ਸਗਲੀ ਚਿੰਤ ਚਿੰਤਾ ਕੀ ਸੀ ਵਿਚਾਰ ਹੀ ਸੀ ਮਿਟਾ ਦਿੱਤੀ ਚੰਗੇ ਵਿਚਾਰਾਂ ਨੇ ਮਾੜੇ ਵਿਚਾਰਾਂ ਨੂੰ ਰਿਪਲੇਸ ਕਰ ਦਿੱਤਾ ਚੰਗੀਆਂ ਵਿਚਾਰਾਂ ਨੇ ਮਾੜੇ ਵਿਚਾਰਾਂ ਵਾਲੀ ਥਾਂ ਮੱਲ ਲਈ ਪਹਿਲਾਂ ਮਾੜੇ ਵਿਚਾਰ ਅੰਦਰ ਬੈਠੇ ਸੀ ਨੈਗੇਟਿਵਿਟੀ ਅਸ਼ਾਂਤੀ ਉਹ ਸਾਰੇ ਵਿਚਾਰ ਹੀ ਨੇ ਅਸਲ 'ਚ ਅਸ਼ਾਂਤੀ ਤੇ ਦੁੱਖ ਕੋਈ ਚੀਜ਼ ਨਹੀਂ ਹੁੰਦੀ ਇਹ ਵਿਚਾਰ ਹੀ ਹੁੰਦੇ ਥੋਟ ਹੀ ਹੁੰਦੇ ਨੇ ਬਸ ਦੁਨੀਆਂ ਵਿੱਚ ਦੁੱਖ ਕੋਈ ਚੀਜ਼ ਨਹੀਂ ਵਿਚਾਰ ਨੇ ਅਸ਼ਾਂਤੀ ਕੋਈ ਚੀਜ਼ ਨਹੀਂ ਵਿਚਾਰ ਨੇ ਇਸੇ ਤਰ੍ਹਾਂ ਸੁੱਖ ਵੀ ਕੋਈ ਚੀਜ਼ ਨਹੀਂ ਵਿਚਾਰ ਨੇ ਬਸ ਤਾਂ ਹੀ ਤੇ ਸ਼ਬਦ ਗੁਰੂ ਹੁੰਦਾ ਵਿਚਾਰ ਹੀ ਤੇ ਹੈਗੇ ਨੇ ਰਿਪਲੇਸ ਕਰ ਦੇਣੇ ਹੁੰਦੇ ਨੇ ਮਾੜੇ ਵਿਚਾਰ ਪਰੇ ਕਰ ਦਿਓ ਨਵੇਂ ਵਿਚਾਰ ਲਇਓ ਸ਼ਾਂਤੀ ਵਾਲੇ ਵਿਚਾਰ ਲਇਓ ਅਸ਼ਾਂਤੀ ਵਾਲੇ ਪਜਾ ਦਿਓ ਸ਼ਬਦ ਹੀ ਸ਼ਬਦ ਨੇ ਸਾਡੇ ਦਿਮਾਗ 'ਚ ਵਿਚਾਰ ਹੀ ਵਿਚਾਰ ਚੱਲਦੇ ਨੇ ਹੋਰ ਕੀ ਦਿਮਾਗ 'ਚ ਖਿਆਲ ਹੀ ਖਿਆਲ ਨੇ ਖਿਆਲ ਹੀ ਖਿਆਲ ਨੇ ਨੈਗੇਟਿਵ 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 ਮਤਲਬ ਅਸ਼ਾਂਤ ਪੋਜੀਟਿਵ ਪੋਜੀਟਿਵ ਮਤਲਬ ਸ਼ਾਂਤ ਤੇ ਵਿਚਾਰਾਂ ਨੂੰ ਕਾਹਦੇ ਨਾਲ ਰਿਪਲੇਸ ਕਰਨਾ ਪੈਂਦਾ ਵਿਚਾਰਾਂ ਨਾਲ ਵਿਚਾਰਾਂ ਦੀ ਥਾਂ ਤੇ ਨਵੇਂ ਵਿਚਾਰ ਲਿਆਉਣੇ ਪੈਂਦੇ ਅੱਛਾ ਜੀ ਫਿਰ ਉਲਾਂਭਿਆਂ ਵਾਲੇ ਵਿਚਾਰ ਛੱਡ ਦਿਓ ਸ਼ੁਕਰਾਨੇ ਵਾਲੇ ਸ਼ੁਰੂ ਕਰ ਲਓ ਮੰਨ ਲਓ ਆਪਾਂ ਇਹ ਗਿਣ ਰਹੇ ਸੀ ਇੱਕ ਵੀਜ਼ਾ ਨਹੀਂ ਲੱਗਿਆ ਮੇਰਾ ਇੱਕ ਕੰਮ ਇਹ ਨਹੀਂ ਬਣਿਆ ਇੱਕ ਮੇਰੀ ਨੌਕਰੀ ਨਹੀਂ ਬਣੀ ਇੱਕ ਤਨਖਾਹ ਘੱਟ ਇਹ ਵਿਚਾਰ ਨੈਗੇਟਿਵ ਨੇ ਉਲਾਂਭੇ ਦੇ ਰਹੇ ਹਾਂ ਹੁਣ ਐਂ ਲੱਗ ਜਾਓ ਵੀ ਮਹਾਰਾਜ ਚੱਲ ਕੋਈ ਨਹੀਂ ਬੱਚਾ ਤੇ ਹੈਗਾ ਨਾ ਧੀ ਪੁੱਤ ਮੇਰੇ ਕੋਲ ਤੇ ਹੈਗਾ ਨਾ ਕੋਈ ਗੱਲ ਨਹੀਂ ਰੋਟੀ ਤੇ ਖਾ ਹੀ ਲੈਂਦੇ ਹਾਂ ਦੋ ਵਕਤ ਦੀ ਰੋਟੀ ਤੇ ਮਿਲ ਹੀ ਜਾਂਦੀ ਹੈ ਛੋਟਾ ਜਿਹਾ ਘਰ ਹੀ ਸਹੀ ਘਰ ਤੇ ਹੈਗਾ ਨਾ ਇਹ ਸ਼ੁਕਰਾਨੇ 'ਚ ਚੱਲੋ ਨੈਗੇਟਿਵ ਵਿਚਾਰਾਂ ਨੂੰ ਜੇ ਬਦਲਣਾ ਹੈ ਤੇ ਪੋਜੀਟਿਵ ਵਿਚਾਰ ਲਿਆਉਣੇ ਪੈਣਗੇ ਇਹ ਤੇ ਸੈਕਿੰਡ ਦੇ ਵਿੱਚ ਖੇਡ ਬਦਲ ਜਾਂਦੀ ਹੈ ਸੈਕਿੰਡ ਦੇ ਵਿੱਚ ਵਿਚਾਰ ਨੈਗੇਟਿਵ ਨਿਕਲ ਗਏ ਚੰਗੇ ਆ ਗਏ ਸ਼ਾਂਤ ਹੋ ਗਏ ਨਹੀਂ ਤੇ ਸ਼ਾਂਤੀ ਤੇ ਅਸ਼ਾਂਤੀ ਦੀ ਬਾਹਰੀ ਹੋਂਦ ਕੋਈ ਨਹੀਂ ਸੁੱਖ ਤੇ ਦੁੱਖ ਦੀ ਬਾਹਰ ਕੋਈ ਹੋਂਦ ਨਹੀਂ ਹੈ ਸਿਰਫ ਸਾਡੇ ਮਾਇੰਡ ਦੇ ਵਿੱਚ ਹੈ ਸਾਰਾ ਹੁਣ ਦੋ ਬੰਦੇ ਬਰਾਬਰ ਬਰਾਬਰ ਜਹਾਜ਼ ਦੀ ਸੀਟ ਤੇ ਬੈਠੇ ਆ, ਜਹਾਜ਼ ਵੀ ਇੱਕੋ ਜਿਹਾ, ਸੀਟਾਂ ਵੀ ਇੱਕੋ ਜਿਹੀਆਂ, ਇੱਕ ਨੇ ਵੀ 4 ਲੱਖ ਦੀ ਟਿਕਟ ਲਈ ਹੈ, ਦੂਜੇ ਨੇ ਵੀ 4 ਲੱਖ ਦੀ ਵੀ ਲਈ ਹੈ, ਪਰ ਇੱਕ ਸ਼ਾਂਤ ਬੈਠਾ, ਇੱਕ ਅਸ਼ਾਂਤ ਬੈਠਾ। ਹੁਣ ਗੇਮ ਕਾਹਦੀ ਹੈ? ਬਾਹਰੀ ਸ਼ਾਂਤੀ ਥੋੜਾ ਹੁੰਦੀ ਹੈ, ਮਾਇੰਡ ਚ ਹੁੰਦੀ ਹੈ। ਇੱਕ ਇੱਕ ਚੱਲਿਆ ਮਾਂ ਨੂੰ ਮਿਲਣ, ਇੱਕ ਚੱਲਿਆ ਮਾਂ ਦੇ ਸੰਸਕਾਰ ਤੇ, ਕੈਨੇਡਾ ਤੋਂ ਆ ਰਹੇ ਨੇ ਦੋਵੇਂ, ਇੱਕ ਮਾਂ ਦੇ ਸੰਸਕਾਰ ਤੇ ਆ ਰਿਹਾ, ਇੱਕ ਮਾਂ ਦੇ ਮਾਂ ਨੂੰ ਮਿਲਣ ਚੱਲਿਆ। ਹੁਣ ਗੇਮ ਸਾਰੀ ਉਹਨਾਂ ਦੇ ਮਾਇੰਡ ਚ ਹੀ ਘੁੰਮ ਰਹੀ ਹੈ, ਇੱਕ ਮਾਂ ਨੂੰ ਯਾਦ ਕਰ ਕਰਕੇ ਰੋ ਰਿਹਾ ਤੇ ਇੱਕ ਮਾਂ ਨੂੰ ਯਾਦ ਕਰ ਕਰਕੇ ਖੁਸ਼ ਹੋ ਰਿਹਾ ਵੀ ਮਾਂ ਨੂੰ ਮਿਲਾਂਗੇ। ਸਾਰਾ ਕੁਝ ਕਿੱਥੇ ਚੱਲ ਰਿਹਾ? ਦਿਮਾਗ ਵਿੱਚ। ਸਭ ਕੁਝ ਬੰਦੇ ਦੇ ਦਿਮਾਗ ਵਿੱਚ ਹੀ ਚੱਲਦਾ, ਇੱਥੇ ਹੀ ਚੱਲਦਾ। ਤੇ ਜਿਸ ਬੰਦੇ ਨੂੰ ਇਹਨੂੰ ਠੀਕ ਕਰਨਾ ਆਉਂਦਾ, ਉਹਨੂੰ ਬਾਹਰੀ ਸਿਚੁਏਸ਼ਨ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ। ਹੁਣ ਆਪਾਂ ਜੇ ਕਹੀਏ ਨਾ ਵੀ ਐਂ ਕਰੋ, ਸਾਰਾ ਟੈਂਟ ਲਾ ਦਿਓ ਉੱਤੇ, ਧੁੱਪ ਬਿਲਕੁਲ ਨਾ ਆਵੇ, ਮੋਟਾ ਮੋਮਜਾਮਾ ਲਾਓ, ਮੋਟਾ ਕਾਗਜ਼ ਲਾ ਦਿਓ ਥੱਲੇ। ਅੱਛਾ, ਜੇ ਇਹ ਨਹੀਂ ਬਦਲਿਆ ਜਾ ਰਿਹਾ, ਸਾਡੇ ਕੋਲ ਇੱਕ ਆਪਸ਼ਨ ਹੈ, ਮਾਇੰਡ ਬਦਲ ਲੈਂਦੇ ਹਾਂ, ਇਹਨੂੰ ਬਦਲ ਲੈਂਦੇ, ਇਹਨੂੰ ਆਨੰਦ ਚ ਲੈ ਆਉਂਦੇ ਹਾਂ ਤੇ ਕੁਝ ਵਿਚਾਰ ਚੰਗੇ ਚੰਗੇ ਦਿੰਦੇ ਹਾਂ ਤੇ ਆਨੰਦ ਚ ਆ ਜਾਂਦੇ, ਇੱਥੇ ਹੀ ਖੁਸ਼ ਹੋ ਜਾਂਦੇ। ਜਦੋਂ ਹਾਲਾਤ ਨਾ ਬਦਲਣ, ਫਿਰ ਆਪਣੇ ਆਪ ਨੂੰ ਬਦਲ ਲਈਦਾ। ਜਦੋਂ ਬਾਹਰ ਨਹੀਂ ਨਾ ਅਸੀਂ ਬਦਲ ਸਕਦੇ, ਫਿਰ ਆਪਣੇ ਥੋਟ ਪ੍ਰੋਸੈਸ ਨੂੰ ਬਦਲ ਲਈਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹੀ ਕਹਿੰਦੇ ਹੈ ਕਿ ਆਪਣੇ ਵਿਚਾਰਾਂ ਨੂੰ ਬਦਲਣਾ ਸਿੱਖੋ, ਆਪਣੇ ਵਿਚਾਰਾਂ ਨੂੰ ਬਦਲੋ। ਗ੍ਰੈਟੀਟਿਊਡ ਨਾਲ ਭਰੇ ਰਹਿਣਾ, ਸ਼ੁਕਰਾਨੇ ਨਾਲ ਭਰੇ ਰਹਿਣਾ, ਇਹਦੇ ਨਾਲ ਸਾਡਾ ਮਨ ਹਮੇਸ਼ਾ ਸ਼ਾਂਤ ਸ਼ਾਂਤ ਰਹਿੰਦਾ। ਨਹੀਂ ਤੇ ਫਿਰ ਦੁਖੀ ਦੁਖੀ ਰਹੀ ਜਾਓ, ਖਿਜੀ ਜਾਓ, ਪਰੇਸ਼ਾਨ ਰਹੀ ਜਾਓ। ਹਾਲਾਤ ਨਹੀਂ ਕਈ ਵਾਰੀ ਬਦਲੇ ਜਾਂਦੇ ਹੁੰਦੇ, ਕਈ ਵਾਰੀ ਛੱਪਰੀਆਂ ਦੇ ਵਿੱਚ ਵੀ ਜ਼ਿੰਦਗੀ ਕੱਢਣੀ ਪੈਂਦੀ ਹੈ, ਨਹੀਂ ਬਾਹਰ ਹੀ ਵੱਡੇ ਘਰ ਬਣਦੇ, ਪਰ ਉਹਦੇ ਵਿੱਚ ਹੀ ਖੁਸ਼ ਰਹਿਣਾ ਸਿੱਖ ਲੈਣਾ। ਸਿੱਖ ਤੇ ਇਦਾਂ ਦਾ ਹੁੰਦਾ ਹੈ, ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ, ਉਹ ਆਪਣੇ ਆਪ ਨੂੰ ਕਾਇਮ ਰੱਖ ਲੈਂਦਾ, ਚੜ੍ਹਦੀ ਕਲਾ ਵਿੱਚ ਰੱਖ ਲੈਂਦਾ। ਤੇ ਸਾਡੇ ਪਾਤਸ਼ਾਹ ਦੇ ਵੇਲੇ ਇੱਦਾਂ ਹੀ ਹੋਇਆ ਨਾ, ਬਾਹਰ ਮਹਾਰਾਜ ਤਵੀ ਹੈ ਜੀ, ਸੇਕ ਬਹੁਤ ਹੈ, ਮਹਾਰਾਜ ਨੇ ਤਵੀਆਂ ਤਵੀਆਂ ਨਹੀਂ ਚੇਂਜ ਕੀਤੀਆਂ ਵੀ ਤਵੀ ਬਦਲ ਦਿਓ, ਹੁਣ ਐਂ ਕਰੋ ਵੀ ਐਂ ਇਹਨੂੰ ਖਤਮ ਕਰ ਦਿਓ, ਹਾਲਾਤ ਬਦਲੋ। ਉਹਨਾਂ ਨੇ ਬਾਹਰੀ ਕੁਛ ਵੀ ਨਹੀਂ ਬਦਲਿਆ, ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੇ ਇੱਥੋਂ ਹੀ ਬਦਲ ਲਿਆ। ਇਹਨੂੰ ਕਹਿੰਦੇ ਨੇ ਪੁਆਇੰਟ ਆਫ ਵਿਊ ਬਦਲਣਾ, ਸੋਚ ਬਦਲਣੀ। ਤਵੀ ਹੈ ਫਿਰ ਕੀ ਗੱਲ ਹੈ, ਅੱਛਾ ਇਹ ਖਤਮ ਕਰ ਦੇਣਗੇ ਫਿਰ ਕਿੱਡੀ ਕੀ ਗੱਲ ਹੈ, ਮੈਂ ਕੱਲ ਅੱਜ ਹੈਗਾ ਮੈਂ ਕੱਲ ਨਹੀਂ ਹੋਵਾਂਗਾ ਫਿਰ ਕੀ ਹੋ ਚੱਲਿਆ, ਅੱਜ ਤੋਂ 10 ਸਾਲ ਬਾਅਦ ਵੀ ਤੇ ਜਾਣਾ ਹੀ, ਵੈਸੇ ਵੀ ਤੇ ਸਰੀਰ ਨੇ ਮਰਨਾ ਹੀ। ਇਹੋ ਜੇ ਆਪਣੇ ਆਪ ਨੂੰ ਥੋਟ ਦਿੱਤੇ ਨੇ, ਵਿਚਾਰ ਦਿੱਤੇ ਨੇ, ਬਾਹਰਲੇ ਹਾਲਾਤ ਨਹੀਂ ਗੁਰੂ ਸਾਹਿਬ ਨੇ ਬਦਲੇ, ਆਪਣੇ ਆਪ ਨੂੰ ਬਦਲ ਕੇ ਕਾਇਮ ਕਰ ਲਿਆ, ਕਹਿੰਦੇ ਲਵਾ ਲਓ, ਕੀ ਫਰਕ ਪੈਣ ਲੱਗਿਆ, ਬਿਠਾਓ ਜਿੱਥੇ ਬਿਠਾਉਣਾ, ਤਵੀ ਤੇ ਬਿਠਾਉਣਾ ਤਵੀ ਤੇ ਬਹਿ ਲੈਂਦੇ ਹਾਂ, ਦੇਗ ਚੋਂ ਬਾਲਣਾ ਦੇਗ ਚੋਂ ਬਾਲ ਲਓ, ਜਿਵੇਂ ਕਰਨਾ ਕਰ ਲਓ। ਹੁਣ ਇਹ ਹੋ ਗਿਆ ਆਪਣੇ ਅੰਦਰਲੇ ਪ੍ਰੋਸੈਸ ਤੇ ਕੰਮ ਕਰਨਾ, ਥੋਟ ਪ੍ਰੋਸੈਸ ਤੇ, ਆਪਣੀ ਸੋਚ ਤੇ ਕੰਮ ਕਰਨਾ। ਹੁਣ ਅਸੀਂ ਲੋਕ ਬਾਹਰ ਦੇ ਹਾਲਾਤ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਸੋਚ ਬਦਲਣ ਦੀ ਯਤਨ ਨਹੀਂ ਕਰਦੇ, ਪਰ ਚਾਹੀਦਾ ਇਹ ਹੈ ਕਿ ਅਸੀਂ ਆਪਣੀ ਸੋਚ ਬਦਲਣ ਦੀ ਯਤਨ ਕਰੀਏ। ਬਾਹਰੀ ਰੂਪ ਸਦਾ ਨਹੀਂ ਬਦਲੇ ਜਾਣਗੇ, ਆਪਣੇ ਮਨ ਨੂੰ ਬਦਲਣਾ, ਆਪਣੇ ਵਿਚਾਰਾਂ ਨੂੰ ਬਦਲਣਾ। ਤੇ ਹਰ ਵੇਲੇ ਮੈਂ ਤੁਹਾਨੂੰ ਦੱਸਿਆ ਜਿਵੇਂ ਵੀ ਗੁਰਸਿੱਖ ਦਾ ਉਲਾਂਭਿਆਂ ਵਿੱਚ ਨਹੀਂ ਜੀਵਨ ਬਤੀਤ ਹੁੰਦਾ, ਉਲਾਂਭਿਆਂ ਵਿੱਚ ਤੇ ਮਨਮੁਖ ਜਿਉਂਦੇ ਹਨ। ਹਰ ਵੇਲੇ ਉਲਾਂਭੇ ਦੇਈ ਜਾਣੇ, ਗਿਲੇ ਕਰੀ ਜਾਣੇ, ਗਿਲੇ ਸ਼ਿਕਵੇ ਸ਼ਿਕਵੇ ਸ਼ਿਕਾਇਤਾਂ ਕਰੀ ਜਾਣੀਆਂ, ਆਹ ਹੈ ਨੀ, ਆਹ ਹੈ ਨੀ, ਆਹ ਹੈ ਨੀ। ਇੱਕ ਕਹਿੰਦਾ ਮਹਾਰਾਜ ਆਹ ਵੀ ਹੈਗਾ, ਸਤਿਗੁਰੂ ਆਹ ਵੀ ਹੈਗਾ, ਸਤਿਗੁਰੂ ਆਹ ਵੀ ਹੈਗਾ, ਤੁਹਾਡਾ ਦਿੱਤਾ ਸਭ ਕੁਛ ਹੈ। ਇਸ ਕਰਕੇ ਹਰ ਵੇਲੇ ਹਰ ਦਮ ਕਰ ਸ਼ੁਕਰਾਨਾ ਮਿਲੀਆਂ ਦਾਤਾਂ ਦਾ, ਹਰ ਦਮ ਕਰ ਸ਼ੁਕਰਾਨਾ ਮਿਲੀਆਂ ਦਾਤਾਂ ਦਾ,
ਹਰ ਦਮ ਕਰ ਸ਼ੁਕਰਾਨਾ ਮਿਲੀਆਂ ਦਾਤਾਂ ਦਾ, ਹਰ ਦਮ ਕਰ ਸ਼ੁਕਰਾਨਾ ਮਿਲੀਆਂ ਦਾਤਾਂ ਦਾ,
ਹਰ ਦਮ ਕਰ ਸ਼ੁਕਰਾਨਾ ਮਿਲੀਆਂ ਦਾਤਾਂ ਦਾ,
ਹਰ ਦਮ ਕਰ ਸ਼ੁਕਰਾਨਾ ਮਿਲੀਆਂ,
ਹਰ ਦਮ ਕਰ ਸ਼ੁਕਰਾਨਾ ਮਿਲੀਆਂ ਦਾਤਾਂ ਦਾ, ਹਰ ਦਮ ਕਰ ਸ਼ੁਕਰਾਨਾ ਮਿਲੀਆਂ ਦਾਤਾਂ ਦਾ,
ਹਰ ਦਮ ਕਰ ਸ਼ੁਕਰਾਨਾ ਮਿਲੀਆਂ ਦਾਤਾਂ ਦਾ,
ਹਰਦਮ ਕਰ ਸ਼ੁਕਰਾਨਾ ਮਿਲੀਆਂ ਦਾਤਾਂ ਦਾ
ਹਰਦਮ ਕਰ ਸ਼ੁਕਰਾਨਾ ਮਿਲੀਆਂ ਦਾਤਾਂ ਦਾ ਹਰਦਮ ਕਰ ਸ਼ੁਕਰਾਨਾ ਹਰਦਮ ਕਰ ਸ਼ੁਕਰਾਨਾ ਹਰਦਮ ਕਰ ਸ਼ੁਕਰਾਨਾ ਹਰਦਮ ਕਰ ਸ਼ੁਕਰਾਨਾ
ਹਰਦਮ ਕਰ ਸ਼ੁਕਰਾਨਾ ਹਰਦਮ ਕਰ ਸ਼ੁਕਰਾਨਾ
ਸਾਰੇ ਬੋਲੋ
ਹਰਦਮ ਕਰ ਸ਼ੁਕਰਾਨਾ
ਪੜੋ ਜੀ
ਸ਼ੁਕਰਾਨਾ
ਹਰਦਮ ਕਰ ਸ਼ੁਕਰ ਹਰਦਮ ਪੜੋ ਹਾਂਜੀ ਹਰਦਮ ਕਰ ਸ਼ੁਕਰਾਨਾ ਹਰਦਮ ਸ਼ੁਕਰਾਨਾ ਕਰੀਏ ਹਰਦਮ ਸ਼ੁਕਰਾਨਾ ਕਰੀਏ ਹਰਦਮ ਸ਼ੁਕਰਾਨਾ ਕਰੀਏ
ਹਰਦਮ ਸ਼ੁਕਰਾਨਾ ਕਰੀਏ ਹਰਦਮ ਸ਼ੁਕਰਾਨਾ ਹਰਦਮ ਸ਼ੁਕਰਾਨਾ ਕਰੀਏ ਹਰਦਮ ਸ਼ੁਕਰਾਨਾ ਕਰੀਏ
ਹਰਦਮ ਸ਼ੁਕਰਾਨਾ ਕਰੀਏ ਹਰਦਮ ਸ਼ੁਕਰਾਨਾ ਕਰੀਏ ਹਰਦਮ ਸ਼ੁਕਰਾਨਾ ਕਰੀਏ ਹਰਦਮ ਸ਼ੁਕਰਾਨਾ
ਹਰਦਮ ਸ਼ੁਕਰਾਨਾ ਕਰੀਏ ਮਿਲੀਆਂ ਦਾਤਾਂ ਦਾ ਸ਼ੁਕਰਾਨਾ ਕਰੀਏ ਮਿਲੀਆਂ ਦਾਤਾਂ ਦਾ
ਸ਼ੁਕਰਾਨਾ ਕਰੀਏ ਮਿਲੀਆਂ ਦਾਤਾਂ ਦਾ ਸ਼ੁਕਰਾਨਾ ਕਰੀਏ ਮਿਲੀਆਂ ਦਾਤਾਂ ਦਾ
ਹਰਦਮ ਸ਼ੁਕਰਾਨਾ ਕਰੀਏ ਹਰਦਮ ਸ਼ੁਕਰਾਨਾ ਮੈਂ ਉਹ ਦਾਤਾਂ ਦੀ ਗੱਲ ਕਰ ਰਿਹਾ ਜੋ ਮਿਲ ਚੁੱਕੀਆਂ ਹਨ ਸਰੀਰ ਮਿਲ ਚੁੱਕਿਆ ਹੈ ਦਿਲ ਧੜਕ ਰਿਹਾ ਹੈ ਸਰੀਰ ਚੱਲ ਰਿਹਾ ਹੈ ਲੱਤਾਂ ਚੱਲ ਰਹੀਆਂ ਹਨ ਜੋ ਮਿਲਿਆ ਹੋਇਆ ਹੈ ਤੇ ਮਿਲਣ ਵਾਲਾ ਤੇ ਬੜਾ ਕੁਝ ਹੈ ਜਿਹੜਾ ਨਹੀਂ ਮਿਲਿਆ ਇਹ ਤੇ ਫਿਰ ਰਾਸ਼ਟਰਪਤੀਆਂ ਨੂੰ ਵੀ ਨਹੀਂ ਬਹੁਤ ਕੁਝ ਨਹੀਂ ਮਿਲਿਆ ਬੜਾ ਕੁਝ ਹੈ ਜਿਹੜਾ ਮਿਲਦਾ ਹੀ ਨਹੀਂ ਹਰ ਬੰਦੇ ਨੂੰ ਪੁੱਛ ਲਓ ਸਾਰੇ ਬੰਦਿਆਂ ਨੂੰ ਸਾਰੀਆਂ ਚੀਜ਼ਾਂ ਨਹੀਂ ਮਿਲਦੀਆਂ ਕੋਈ ਨਾ ਕੋਈ ਕਮੀ ਤੇ ਰਹਿੰਦੀ ਨਹੀਂ ਰਹਿੰਦੀ ਹਰ ਬੰਦੇ ਦੀ ਜ਼ਿੰਦਗੀ 'ਚ ਕਮੀ ਹੁੰਦੀ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਹਰ ਚੀਜ਼ ਮਿਲੀ ਨਹੀਂ ਬਹੁਤ ਕੁਝ ਬਹੁਤ ਬੰਦਿਆਂ ਨੂੰ ਨਹੀਂ ਮਿਲਦਾ ਪਰ ਹਾਂ ਚੰਗੀ ਸੋਚ ਹੋਵੇ ਫਿਰ ਸਭ ਕੁਛ ਹੀ ਮਿਲਿਆ ਨਾ ਮਿਲਿਆ ਮਿਲਿਆ ਇੱਕ ਬਰਾਬਰ ਵੀ ਹੁੰਦਾ ਹੈ ਕੋਈ ਫਰਕ ਨਹੀਂ ਪੈਂਦਾ ਮਿਲ ਗਿਆ ਤਾਂ ਕੋਈ ਨਹੀਂ ਨਹੀਂ ਮਿਲਿਆ ਤਾਂ ਕੋਈ ਆਪਣੇ ਆਪ ਵਿੱਚ ਜਿਨ੍ਹਾਂ ਨੂੰ ਮਸਤ ਰਹਿਣਾ ਆਉਂਦਾ ਹੈ ਖੁਸ਼ ਰਹਿਣਾ ਆਉਂਦਾ ਹੈ ਆਪਣੀ ਟਿਊਨਿੰਗ ਕਰਨੀ ਆਉਂਦੀ ਹੈ ਧਿਆਨ ਨਾਲ ਸੁਣੀ ਜਾਓ ਨਾਲ ਨਾਲ ਵੇਖੋ ਘੜੀ ਟਾਈਮ ਖਰਾਬ ਕਰ ਦੇਵੇ ਟਿਊਨਿੰਗ ਕਰ ਲਈ ਦੀ ਹੈ ਨਾ ਟਾਈਮ ਸੈੱਟ ਕਰ ਲਓ ਹੁਣ ਸਾਡਾ ਫੋਨ ਅਪਸੈੱਟ ਹੋ ਜਾਂਦਾ ਉਹਨੂੰ ਵੀ ਸੈੱਟ ਕਰ ਲਈਦਾ ਕਈ ਵਾਰੀ ਰੀਸੈੱਟ ਕਰ ਲਈਦਾ ਉਹਨੂੰ ਬੰਦ ਕਰ ਲਈਦਾ ਬੰਦ ਕਰਕੇ ਫਿਰ ਚਲਾ ਲਈਦਾ ਕਿਸੇ ਮਕੈਨਿਕ ਕੋਲ ਲੈ ਜਾਈਦਾ ਇਹਨੂੰ ਠੀਕ ਕਰੋ ਜੀ ਇਸੇ ਤਰ੍ਹਾਂ ਕੰਪਿਊਟਰ ਠੀਕ ਹੋ ਜਾਂਦੇ ਨੇ ਗੱਡੀਆਂ ਰੀਸੈੱਟ ਹੋ ਜਾਂਦੀਆਂ ਨੇ ਸਭ ਠੀਕ ਹੋ ਜਾਂਦਾ ਟਿਊਨਿੰਗ ਕਰ ਲਈਦੀ ਹੈ ਆਵਾਜ਼ੇ ਸਾਡੇ ਖਰਾਬ ਹੋ ਜਾਂਦੇ ਨੇ ਇਹਨਾਂ ਨੂੰ ਟਿਊਨਿੰਗ ਕਰਨ ਲਈ ਭੇਜਣਾ ਪੈਂਦਾ ਛੇ ਮਹੀਨੇ ਸਾਲ ਬਾਅਦ ਵਾਜਿਆਂ ਨੂੰ ਟਿਊਨਿੰਗ ਕਰਾਈਦਾ ਟਿਊਨਿੰਗ ਕਰ ਲਈਦੀ ਹੈ ਇਸੇ ਤਰ੍ਹਾਂ ਭਰਾਵੋ ਭੈਣੋ ਜ਼ਿੰਦਗੀ ਦੀਆਂ ਦੁੱਖਾਂ ਨਾਲ ਕਈ ਵਾਰੀ ਨਾ ਸਾਡਾ ਮਾਇੰਡ ਟਿਊਨਿੰਗ ਨਹੀਂ ਕਰ ਪਾਉਂਦਾ ਟਿਊਨਿੰਗ ਨਹੀਂ ਕਰ ਵੱਜਦੀ ਜ਼ਿੰਦਗੀ ਨਾਲ ਹੀ ਨਹੀਂ ਟਿਊਨਿੰਗ ਵੱਜਦੀ ਕਈਆਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਨੇ ਸੁੱਖ ਵੀ ਨੇ ਟਿਊਨਿੰਗ ਕਰਨੀ ਪੈਂਦੀ ਹੈ ਆਪਣੀ ਵੀ ਨਾਲ ਮੈਚ ਕਰੀ ਚੱਲੋ ਸੁੱਖ ਨੂੰ ਵੀ ਮੰਨਣਾ ਦੁੱਖ ਨੂੰ ਵੀ ਮੰਨਣਾ ਜ਼ਿੰਦਗੀ 'ਚ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਤੇ ਦੋਵੇਂ ਹੀ ਚੱਲਦੇ ਨੇ ਆਪਣੇ ਆਪ ਦੀ ਟਿਊਨਿੰਗ ਕਰਨੀ ਪੈਂਦੀ ਹੈ ਦੁੱਖ ਨਾਲ ਵੀ ਤੇ ਸੁੱਖ ਨਾਲ ਵੀ ਰੋਟੀ ਖਾਣ ਤੋਂ ਪਹਿਲਾਂ ਭੁੱਖ ਲੱਗਦੀ ਹੈ ਭੁੱਖ ਨਾ ਲੱਗੇ ਤੇ ਰੋਟੀ ਦਾ ਸਵਾਦ ਆ ਹੀ ਨਹੀਂ ਸਕਦਾ ਭੁੱਖ ਇੱਕ ਦੁੱਖ ਹੈ ਤੇ ਖਾਣਾ ਖਾਵਾਂਗੇ ਜਦੋਂ ਉਹ ਇੱਕ ਸੁੱਖ ਹੈ ਪਰ ਸੁੱਖ ਤੋਂ ਪਹਿਲਾਂ ਦੁੱਖ ਆਉਣਾ ਹੀ ਆਉਣਾ ਨਹੀਂ ਤੇ ਸੁੱਖ ਦਾ ਸਵਾਦ ਹੀ ਨਹੀਂ ਆ ਸਕਦਾ ਰੋਟੀ ਦਾ ਸਵਾਦ ਕਿਵੇਂ ਆਏਗਾ ਜੇ ਭੁੱਖ ਨਾ ਹੋਵੇ ਪਾਣੀ ਦਾ ਸਵਾਦ ਕਿਵੇਂ ਆਏਗਾ ਜੇ ਪਿਆਸ ਨਾ ਹੋਵੇ ਜੇ ਦੁੱਖ ਜ਼ਿੰਦਗੀ 'ਚ ਹੋਣ ਹੀ ਨਾ ਤੇ ਸੁੱਖਾਂ ਦਾ ਤੇ ਸਵਾਦ ਹੀ ਨਹੀਂ ਆਉਣਾ ਹੁਣ ਆਪਾਂ ਇੱਥੇ ਗਰਮੀ 'ਚ ਬੈਠੇ ਮੰਨ ਲਓ ਥੋੜ੍ਹੀ ਥੋੜ੍ਹੀ ਗਰਮੀ ਲੱਗ ਰਹੀ ਹੈ ਆਪਾਂ ਇੱਕਦਮ ਏ ਸੀ 'ਚ ਜਾਵਾਂਗੇ ਏ ਸੀ ਤਾਂ ਹੀ ਸਵਾਦਲਾ ਲੱਗਦਾ ਜੇ ਬਾਹਰ ਧੁੱਪ ਹੈ ਜੇ ਬਾਹਰ ਗਰਮੀ ਨਾ ਹੋਵੇ ਤੇ ਏ ਸੀ ਦੀ ਕਦਰ ਹੀ ਨਹੀਂ ਕੋਈ ਬਾਹਰ ਪੋਹ ਦਾ ਮਹੀਨਾ ਹੋਵੇ ਏਸੀ ਨੂੰ ਕੌਣ ਪੁੱਛਦਾ, ਫਿਰ ਤੇ ਕੱਪੜਾ ਚਾੜ ਕੇ ਬੰਦ ਕਰ ਦਿੰਦੇ, ਫਿਰ ਤੇ ਉਹਦੀ ਕਦਰ ਹੀ ਕੋਈ ਨਹੀਂ। ਉਹਦੀ ਕਦਰ ਉਦੋਂ ਹੈ ਜਦੋਂ ਬਾਹਰ ਗਰਮੀ ਹੈ, ਤੇ ਸੁੱਖਾਂ ਦੀ ਕਦਰ ਹੀ ਤਾਂ ਹੁੰਦੀ ਹੈ ਜੇ ਦੁੱਖ ਨੇ, ਦੁੱਖ ਨਾ ਹੋਣ ਤੇ ਸੁੱਖ ਦੀ ਤੇ ਗੱਲ ਹੀ ਨਹੀਂ ਬਣਨੀ। ਇਸ ਕਰਕੇ ਜਿੰਨੇ ਸੁੱਖ ਜ਼ਰੂਰੀ ਹਨ ਓਨੇ ਹੀ ਜ਼ਿੰਦਗੀ ਵਿੱਚ ਦੁੱਖ ਵੀ ਜ਼ਰੂਰੀ ਹਨ। ਇਹ ਪਾਠ ਹੈ ਜ਼ਿੰਦਗੀ ਦਾ, ਇਹ ਹਿੱਸਾ ਹੈ ਜ਼ਿੰਦਗੀ ਦਾ। ਤੇ ਭੈਣੋ ਭਰਾਵੋ, ਜਿੱਥੇ ਸੁੱਖ ਚਾਹੀਦੇ ਹਨ ਉੱਥੇ ਦੁੱਖ ਵੀ ਚਾਹੀਦੇ ਹਨ, ਤੇ ਦੁੱਖਾਂ ਤੋਂ ਨਾ ਘਬਰਾਈਏ, ਇਹਨਾਂ ਤੋਂ ਘਬਰਾਇਆ ਨਾ ਕਰੀਏ, ਇਹ ਜ਼ਿੰਦਗੀ ਦਾ ਹਿੱਸਾ ਹੈ। ਬਸ ਇੰਨੀ ਮੇਰੀ ਸੁਣੋ, ਕੋਈ ਬੰਦਾ ਕਵੇ ਸੁੱਖ ਚਾਹੀਦੇ ਨੇ ਦੁੱਖ ਨਹੀਂ ਚਾਹੀਦੇ, ਨਹੀਂ, ਦੋਨਾਂ ਚੀਜ਼ਾਂ ਨਾਲ ਮੇਰੀ ਟਿਊਨਿੰਗ ਹੋਣੀ ਚਾਹੀਦੀ ਹੈ, ਮੈਚਿੰਗ ਹੋਣੀ ਚਾਹੀਦੀ ਹੈ। ਮਤਲਬ ਕਈ ਵਾਰੀ ਸੁੱਖ ਪਸੰਦ ਕਰਦਾ, ਦੁੱਖ ਨਹੀਂ ਪਸੰਦ ਕਰਦਾ, ਮੈਨੂੰ ਦੋਨੇ ਫਿੱਟ ਆ ਜਾਣ, ਮੇਰਾ ਆਪਣਾ ਮਾਇੰਡ ਇਹਨਾਂ ਨਾਲ ਟਿਊਨਿੰਗ ਕਰ ਲਵੇ। ਆਉਣੇ ਤੇ ਹੈਗੇ ਨੇ ਤੇਰੇ ਕਹਿਣ ਨਾਲ, ਨਾ ਤਾਂ ਦੁੱਖ ਬੰਦ ਹੋ ਜਾਂਦੇ ਨੇ, ਤੂੰ ਜੋ ਮਰਜ਼ੀ ਕਰ ਲੈ, ਤਕਲੀਫਾਂ ਤੇ ਜ਼ਿੰਦਗੀ 'ਚ ਆਉਂਦੀਆਂ ਹੁੰਦੀਆਂ। ਬਸ ਆਪਣੇ ਆਪ ਨੂੰ ਅਸੀਂ ਟਿਊਨਿੰਗ ਕਰ ਲਈਏ ਤੇ ਨਜ਼ਾਰਾ ਆ ਜਾਏ, ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏ, ਸੌਖੇ ਸੌਖੇ ਰਵਾਂਗੇ, ਫਿਰ ਖੁਸ਼ ਖੁਸ਼ ਰਵਾਂਗੇ। ਤਾਂ ਕਰਕੇ ਪਤਾ ਹੀ ਹੈ ਵੀ ਹਾਂਜੀ ਇਹ ਦੁੱਖ ਆਉਣਾ ਹੀ ਆਉਣਾ, ਆਹ ਤਕਲੀਫ ਆਉਣੀ ਆਉਣੀ। ਕਿੰਨਾ ਦਰਦ ਝੱਲ ਕੇ ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਜਦੋਂ ਧੀ ਪੁੱਤ ਦਾ ਚੰਨ ਵਰਗਾ ਚਿਹਰਾ ਵੇਖਦੀ ਹੈ ਫਿਰ ਦਰਦ ਭੁੱਲ ਜਾਂਦਾ। ਦੁੱਖ ਤੋਂ ਬਿਨਾਂ ਤੇ ਬੱਚਾ ਨਹੀਂ ਪੈਦਾ ਹੋ ਸਕਣਾ, ਤਕਲੀਫ ਤੋਂ ਬਿਨਾਂ ਤੇ ਗੱਲ ਬਣਨੀ ਨਹੀਂ। 9 ਮਹੀਨੇ ਢਿੱਡ 'ਚ ਰੱਖਣਾ ਬੱਚਾ, ਕਿੰਨੀ ਉਲਟੀਆਂ ਕਰ, ਕਦੇ ਦਿਲ ਕੱਚਾ ਹੋ, ਕਿੰਨਾ ਬੁਰਾ ਹਾਲ ਹੁੰਦਾ ਬੀਬੀ ਦਾ। ਤਕਲੀਫ ਦੇ ਵਿੱਚੋਂ ਹੀ ਤੇ ਫਿਰ ਬੱਚੇ ਦਾ ਜਨਮ ਹੁੰਦਾ ਨਾ, ਤੇ ਤਕਲੀਫ ਨਾ ਹੋਵੇ ਤੇ ਬੱਚਾ ਨਹੀਂ ਆਉਣਾ, ਤਕਲੀਫ ਤੇ ਝੱਲਣੀ ਪੈਣੀ। ਸੋ ਇਸ ਕਰਕੇ ਹਰ ਸੁੱਖ ਦੇ ਪਿੱਛੇ ਦੁੱਖ ਖੜਾ ਹੁੰਦਾ ਤੇ ਦੁੱਖ ਦੇ ਪਿੱਛੇ ਸੁੱਖ ਵੀ ਖੜਾ ਹੁੰਦਾ, ਇਹ ਇਕੱਠੇ ਨੇ। ਦੁੱਖ ਤੇ ਸੁੱਖ ਗੁਰੂ ਸਾਹਿਬ ਦੇ ਕਹਿਣ ਮੁਤਾਬਕ ਦੋ ਚੀਜ਼ਾਂ ਨਹੀਂ, ਇੱਕ ਚੀਜ਼ ਦੇ ਹੀ ਦੋ ਨਾਂ ਨੇ। ਜਿਵੇਂ ਮੰਨ ਲਓ ਇੱਕ ਡੰਡਾ ਪੂਰਾ ਏਦਾਂ, ਉਹਦਾ ਇੱਧਰਲਾ ਸਿਰਾ ਸੁੱਖ ਹੈ, ਇੱਧਰਲਾ ਸਿਰਾ ਦੁੱਖ ਹੈ, ਦੋ ਨਹੀਂ ਹਨ, ਇੱਕ ਡੰਡੇ ਦੇ ਉੱਤੇ। ਇੱਧਰਲੇ ਸਿਰੇ ਨੂੰ ਸੁੱਖ ਕਹਿੰਦੇ ਆ, ਇੱਧਰਲੇ ਨੂੰ ਦੁੱਖ ਕਹਿੰਦੇ ਆ। ਹਰ ਸੁੱਖ ਦੇ ਪਿੱਛੇ ਦੁੱਖ ਤਿਆਰ ਹੈ ਤੇ ਹਰ ਦੁੱਖ ਦੇ ਪਿੱਛੇ ਸੁੱਖ ਤਿਆਰ ਹੈ, ਇਕੱਠਾ ਹੈ। ਹੁਣ ਆਪਾਂ ਮੰਨ ਲਓ ਜਿਹੜੇ ਬੰਦੇ 40 ਸਾਲ ਦੇ ਨੇ, ਮੰਨ ਲਓ ਸਾਡੇ 'ਚ 35-40 ਵਾਲੇ, ਉਹਨਾਂ ਦੇ ਪਿੱਛੇ ਬੁਢੇਪਾ ਖੜਾ, ਦੁੱਖ ਖੜਾ, ਇਹਤੋਂ ਕਿਵੇਂ ਬਚਾਂਗੇ ਆਪਾਂ? ਬੱਚਾ ਪੈਦਾ ਹੋਵੇ ਉਦੋਂ ਪਹਿਲਾਂ ਦੁੱਖ ਹੈ ਮਾਂ ਦੇ ਢਿੱਡ 'ਚ, ਬਾਹਰ ਆਇਆ ਉਹਨੇ ਸੁੱਖ ਦਿੱਤਾ, ਹੁਣ ਇਹਨੂੰ ਪਾਲਣ ਦਾ ਦੁੱਖ ਫੇਰ ਖੜਾ, ਇਹ ਇਕੱਠਾ ਹੈ। ਦੋ ਚੀਜ਼ਾਂ ਨਹੀਂ ਹਨ, ਸੁੱਖ ਤੇ ਦੁੱਖ ਦੋ ਨਹੀਂ ਹੁੰਦੇ, ਅਸਲ 'ਚ ਇੱਕ ਹੀ ਹੁੰਦਾ, ਉਹ ਸਾਨੂੰ ਬਸ ਸਮਝ ਵਿੱਚ ਫਰਕ ਹੈ। ਇੱਕ ਟਾਈਮ ਤੇ ਜਿਵੇਂ ਇੱਕ ਆ ਜਾਂਦਾ, ਉਸ ਤੋਂ ਬਾਅਦ ਫਿਰ ਦੂਸਰਾ ਆ ਜਾਂਦਾ। ਇਸੇ ਤਰ੍ਹਾਂ ਫਸਲਾਂ ਨੂੰ ਵੀ ਓਨੀ ਓ ਹੀ ਲੋੜ ਪੈਂਦੀ ਹੈ। ਯਾਦ ਰੱਖਣਾ, ਜਿਸ ਬੰਦੇ ਦੀ ਜ਼ਿੰਦਗੀ ਵਿੱਚ ਤਕਲੀਫਾਂ ਜ਼ਿਆਦਾ ਨੇ ਨਾ, ਉਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਓਨਾ ਹੀ ਉਹਨੂੰ ਦੁੱਖਾਂ ਨੂੰ ਝੱਲਣ ਦੀ ਤਾਕਤ ਵੀ ਉਹਦੇ 'ਚ ਓਨੀ ਓ ਹੀ ਜ਼ਿਆਦਾ ਆਉਂਦੀ ਹੈ। ਜਿਸ ਬੰਦੇ ਦੀ ਜ਼ਿੰਦਗੀ ਤਕਲੀਫ ਹੀ ਕੋਈ ਨਹੀਂ ਆਈ, ਹੁਣ ਬੱਚਾ ਛੋਟਾ, ਇਹਨੂੰ ਗੋਦੀ ਕੋਈ ਚੱਕੀ ਰੱਖੋ, ਗੋਦੀ ਚੱਕੀ ਰੱਖੋ, ਇਹਨੇ ਤੁਰ ਨਹੀਂ ਸਕਣਾ, ਇਹਦੀਆਂ ਲੱਤਾਂ 'ਚ ਜਾਨ ਹੀ ਨਹੀਂ ਭਰਨੀ। ਲੱਤਾਂ 'ਚ ਜਾਨ ਤਾਂ ਭਰਦੀ ਹੈ ਜਦੋਂ ਥੱਲੇ ਡਿੱਗਦਾ, ਵਾਰ ਵਾਰ ਡਿੱਗਦਾ, ਡਿੱਗ ਡਿੱਗ ਕੇ ਫਿਰ ਉਹਨੂੰ ਤੁਰਨ ਦੀ ਜਾਚ ਆਉਂਦੀ ਹੈ। ਦੁੱਖਾਂ ਤੋਂ ਬਿਨਾਂ ਤੇ ਸੁੱਖ ਮਿਲ ਹੀ ਨਹੀਂ ਸਕਦਾ। ਇਸ ਕਰਕੇ ਆਪਣੇ ਆਪ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਤੇ ਉਲਾਮਿਆਂ ਵਿੱਚ ਕਦੇ ਜ਼ਿੰਦਗੀ ਨਹੀਂ ਜੀਣੀ ਚਾਹੀਦੀ, ਸ਼ੁਕਰਾਨਿਆਂ ਵਿੱਚ ਜ਼ਿੰਦਗੀ ਜੀਣੀ ਚਾਹੀਦੀ ਹੈ। ਗੁਰਸਿੱਖ ਦਾ ਜੀਵਨ ਸ਼ੁਕਰਾਨੇ ਨਾਲ ਭਰਪੂਰ ਹੁੰਦਾ, ਭਰਿਆ ਹੋਇਆ ਹੁੰਦਾ, ਹਮੇਸ਼ਾ ਸ਼ੁਕਰਾਨੇ ਨਾਲ ਜਿਉਂਦਾ ਤੇ ਮਨਮੁੱਖ ਹਮੇਸ਼ਾ ਉਲਾਂਭਿਆਂ ਨਾਲ ਜਿਉਂਦੇ। ਤੇ ਗੁਰਸਿੱਖ ਬਣਨ ਵਾਸਤੇ ਸਾਨੂੰ ਗੁਰੂ ਸਾਹਿਬ ਜੀ ਤਾਕੀਦ ਕਰਦੇ ਨੇ ਕਿ ਗੁਰਸਿੱਖ ਮੀਤ ਚੱਲੋ ਹੋ ਗੁਰ ਚਾਲੀ, ਗੁਰਸਿੱਖ ਮਿੱਤਰਾ ਗੁਰੂ ਦੀ ਚਾਲੀ ਚੱਲ, ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਹਰੀ ਦੀ ਕਥਾ ਬੜੀ ਕਮਾਲ ਦੀ ਹੈ, ਉਹਨੂੰ ਮਨ ਭਲਾ ਕਰਕੇ, ਜੋ ਗੁਰੂ ਸਾਹਿਬ ਸਿਖਾਉਂਦੇ ਹੈ ਪੜ੍ਹਾਉਂਦੇ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਭਲਾ ਕਰਕੇ ਮਨ। ਸੋ ਇਸ ਕਰਕੇ ਹਮੇਸ਼ਾ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖਣਾ, ਕਾਇਮ ਰੱਖਣਾ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ। ਸਤਿਗੁਰੂ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਤਕਲੀਫਾਂ ਮੁਸੀਬਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਆਈਆਂ। ਕੋਈ ਪੀਰ ਪੈਗੰਬਰ ਔਲੀਆ ਅਵਤਾਰ ਦੁਨੀਆ 'ਚ ਇੱਦਾਂ ਦਾ ਨਹੀਂ ਹੋਇਆ ਜਿਸ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਨਹੀਂ ਆਉਂਦੀਆਂ, ਤਕਲੀਫਾਂ ਨਹੀਂ ਆਉਂਦੀਆਂ। ਤਕਲੀਫਾਂ ਨੂੰ ਝੱਲਦੇ ਨੇ ਤਾਂ ਹੀ ਉਹ ਮਹਾਨ ਨੇ, ਬਹਾਦਰ ਨੇ, ਸੂਰਮੇ ਨੇ। ਹੁਣ ਅਸੀਂ ਕਲਗੀਧਰ ਜੀ ਦੀ ਸਿਫਤ ਹੀ ਇਸ ਗੱਲ ਕਰਕੇ ਵਾਰ ਵਾਰ ਕਰਦੇ ਹਾਂ ਨਾ ਵੀ ਮਹਾਰਾਜ ਨੇ ਬੱਚੇ ਸ਼ਹੀਦ ਅੱਖਾਂ ਸਾਹਮਣੇ ਕਰਾ ਲਏ, ਕੰਡਿਆਂ ਦੀ ਸੇਜ ਤੇ ਪੈ ਗਏ। ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਤੋਰਿਆ ਤੇ ਜੇ ਸਾਰੀਆਂ ਤਕਲੀਫਾਂ ਉਹਨਾਂ ਦੀ ਜ਼ਿੰਦਗੀ ਵਿੱਚੋਂ ਕੱਢ ਦਿਓ ਤੇ ਸੁਣਾਉਣਾ ਕੀ ਹੈ, ਇਤਿਹਾਸ ਕੀ ਹੈ। ਇਤਿਹਾਸ ਹੈ ਹੀ ਹੈ ਕਿ ਮੁਸੀਬਤਾਂ ਨਾਲ ਸਾਡੇ ਪਾਤਸ਼ਾਹ ਲੜੇ ਕਿ ਇਹੀ ਤੇ ਇਤਿਹਾਸ, ਇਹੀ ਤੇ ਦ੍ਰਿੜਤਾ, ਇਹੀ ਤੇ ਬਹਾਦਰੀ, ਇੱਥੋਂ ਹੀ ਤੇ ਉਹ ਸਾਡੇ ਸਤਿਗੁਰੂ ਬਣਦੇ ਨੇ, ਇੱਥੋਂ ਹੀ ਤੇ ਪਤਾ ਲੱਗਦਾ ਵੀ ਉਹ ਮਹਾਨ ਨੇ। ਬੰਦੇ ਦੀ ਮਹਾਨਤਾ ਦਾ ਪਤਾ ਹੀ ਉਦੋਂ ਲੱਗਦਾ ਜਦੋਂ ਤਕਲੀਫਾਂ ਨਾਲ ਲੜ ਸਕਦਾ, ਕਾਇਮ ਰਹਿੰਦਾ ਜਦੋਂ, ਨਹੀਂ ਤੇ ਮਹਾਨਤਾ ਦਾ ਪਤਾ ਕਿਵੇਂ ਲੱਗਣਾ। ਐਗਜ਼ਾਮ ਨਾ ਹੋਵੇ ਤੇ ਬੱਚਾ ਵਧੀਆ ਪੜ੍ਹਦਾ ਕਿ ਘਟੀਆ ਪੜ੍ਹਦਾ ਉਹਦਾ ਪਤਾ ਕਿਵੇਂ ਲੱਗਣਾ, ਪੇਪਰ ਤੋਂ ਬਿਨਾਂ ਤੇ ਪਤਾ ਹੀ ਨਹੀਂ ਲੱਗਣਾ, ਐਗਜ਼ਾਮ ਤੋਂ ਬਿਨਾਂ ਤੇ ਬੱਚੇ ਦਾ ਪਤਾ ਲੱਗ ਹੀ ਨਹੀਂ ਸਕਦਾ। ਜ਼ਿੰਦਗੀ ਦੀਆਂ ਪ੍ਰੀਖਿਆਵਾਂ ਜਿਹੜੀਆਂ ਹਨ, ਮੁਸੀਬਤਾਂ ਜਿਹੜੀਆਂ ਹਨ, ਜਦੋਂ ਐਗਜ਼ਾਮ ਹੁੰਦੇ ਨੇ ਸਾਡੇ ਸਾਡੇ ਵੀ ਹੁੰਦੇ ਨੇ ਹਮੇਸ਼ਾ, ਇਹਦੇ ਵਿੱਚ ਹੀ ਸਾਡਾ ਪਤਾ ਲੱਗਦਾ। ਤੁਹਾਡੀ ਪਰਖ ਦਾ ਟਾਈਮ ਹੁੰਦਾ ਜਦੋਂ ਤੁਹਾਡੇ ਬਾਰੇ ਕੋਈ ਗਲਤ ਬੋਲ ਰਿਹਾ ਹੁੰਦਾ, ਕੋਈ ਰਿਸ਼ਤੇਦਾਰ ਤੁਹਾਡੇ ਬਾਰੇ ਬਹੁਤ ਮਾੜਾ ਚੰਗਾ ਆਲੇ ਦੁਆਲੇ ਬੋਲਦਾ, ਰਿਸ਼ਤੇਦਾਰੀਆਂ 'ਚ ਜਾ ਜਾ ਕੇ ਤੁਹਾਡੀਆਂ ਗੱਲਾਂ ਕਰਦਾ, ਤੁਹਾਡੀ ਵਾਰ ਵਾਰ ਨਿੰਦਿਆ ਹੋ ਰਹੀ ਹੁੰਦੀ ਹੈ, ਇਹੀ ਤੇ ਸਾਡੀ ਪਰਖ ਦਾ ਟਾਈਮ ਹੁੰਦਾ। ਇੱਥੋਂ ਹੀ ਤੇ ਪਤਾ ਲੱਗਣਾ ਵੀ ਬੰਦਾ ਕਿੰਨਾ ਕੁ ਬਹਾਦਰ ਹੈ, ਕਾਲਾ ਕਿੰਨਾ ਪੈਂਦਾ, ਖਿਜਦਾ ਕਿੰਨਾ, ਇਹਦੇ ਸਹਿਣਸ਼ੀਲਤਾ ਕਿੰਨੀ ਹੈ, ਇਹਦੇ 'ਚ ਬਰਦਾਸ਼ਤ ਕਰਨ ਦੀ ਸ਼ਕਤੀ ਕਿੰਨੀ ਹੈ, ਇੱਥੋਂ ਹੀ ਤਾਂ ਪਤਾ ਲੱਗਣਾ। ਤੇ ਜੇ ਘਬਰਾ ਗਏ, ਕਾਲੇ ਪੈ ਗਏ, ਖਿਜਣ ਲੱਗ ਗਏ, ਫਿਰ ਅਸੀਂ ਕਾਹਦੇ ਗੁਰਸਿੱਖ ਹੋਏ। ਇਸ ਕਰਕੇ ਮੁਸੀਬਤਾਂ ਨੂੰ ਦੁੱਖਾਂ ਨੂੰ ਝੱਲਣਾ ਹੀ ਅਸਲ ਦੇ ਵਿੱਚ ਗੁਰਸਿੱਖੀ ਹੈ, ਆਪਣੇ ਆਪ ਨੂੰ ਕਾਇਮ ਰੱਖਣਾ, ਇੱਥੋਂ ਹੀ ਦ੍ਰਿੜਤਾ ਦਾ ਪਤਾ ਲੱਗਣਾ। ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਵੀ ਜ਼ਿੰਦਗੀ 'ਚ ਆਉਂਦੀਆਂ, ਕਾਇਮ ਹੋ ਕੇ ਝੱਲ ਲੈਣੀਆਂ। ਸੋ ਸਾਡੇ ਸਤਿਗੁਰੂ ਜੀ ਨੇ ਸਾਹਿਬ ਚਾਹੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਨ, ਕਿੰਨੇ ਉਹਨਾਂ ਨੇ ਲੰਬੇ ਲੰਬੇ ਸਫ਼ਰ ਕੀਤੇ ਹਨ, ਚਾਹੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਹਨ, ਚਾਹੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਕਿੰਨੀ ਤਕਲੀਫ, ਕਿੱਡੀ ਵੱਡੀ ਉਮਰ ਦੇ ਵਿੱਚ ਸੇਵਾ ਸ਼ੁਰੂ ਕਰਦੇ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਵੇਂ ਘੁੰਮਣੀਆਂ ਬੱਕਲੀਆਂ ਇਸੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਵੇਚੀਆਂ, ਤੇ ਘੁੰਮਣੀਆਂ ਬੱਕਲੀਆਂ ਵੇਚਣ ਵਾਲੇ ਭਾਈ ਜੇਠਾ ਜੀ ਇੱਕ ਦਿਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਣਦੇ ਨੇ, ਕਿੰਨੀਆਂ ਤਕਲੀਫਾਂ ਦੇ ਵਿੱਚੋਂ। ਫਿਰ ਜਦੋਂ ਗੁਰਤਾ ਗੱਦੀ ਮਿਲ ਗਈ, ਫਿਰ ਵੀ ਕਿਹੜਾ ਵਿਰੋਧੀ ਘਟੇ, ਫਿਰ ਵੀ ਚੱਲਦਾ ਹੀ ਰਿਹਾ, ਕਿੰਨੀਆਂ ਤਕਲੀਫਾਂ ਦੇ ਵਿੱਚੋਂ ਸਮਾਂ ਗੁਜ਼ਰਦਾ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਾਲ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਕਿੰਨੀ ਈਰਖਾ ਦਾ ਪਿਰਥੀ ਚੰਦ ਵੱਲੋਂ ਆਪਣੇ ਘਰ ਦੇ ਵਿੱਚ ਹੀ ਕਿੰਨਾ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰਿਵਾਰ ਦੇ ਵਿੱਚ ਵੀ ਵਿਰੋਧ ਹੋ ਰਿਹਾ, ਸਰਕਾਰਾਂ ਵੀ ਐਂਟੀ ਚੱਲ ਰਹੀਆਂ ਸਨ ਉਸ ਵੇਲੇ ਦੇ ਵਿੱਚ, ਫਿਰ ਤਵੀਆਂ ਤੇ ਬਹਾਉਣਾ, ਦੇਗਾਂ 'ਚ ਉਬਾਲਣਾ, ਕਿੰਨੀਆਂ ਤਕਲੀਫਾਂ ਸਤਿਗੁਰੂ ਨੂੰ ਝੱਲਣੀਆਂ ਪਈਆਂ। ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਹਨਾਂ ਦੀ ਜ਼ਿੰਦਗੀ ਵਿੱਚ ਵੇਖੋ, ਚਾਰ ਜੰਗਾਂ ਪਾਤਸ਼ਾਹ ਨੂੰ ਕਰਨੀਆਂ ਪਈਆਂ। ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਦੀ ਜ਼ਿੰਦਗੀ ਵੇਖੋ, ਉਹਨਾਂ ਦੀ ਜ਼ਿੰਦਗੀ 'ਚ ਵੀ ਕਿੰਨੀਆਂ ਤਕਲੀਫਾਂ ਆਈਆਂ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੂੰ 8 ਸਾਲ ਦੀ ਉਮਰ ਦੇ ਵਿੱਚ ਹੀ ਜਾਣਾ ਪਿਆ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਤਿਆ ਮੈਂ ਵਿਆਹ ਪਾਤਸ਼ਾਹ ਦੇ ਗੁਰੂ ਗੋਬਿੰਦ ਸਿੰਘ ਦਾ ਸੁਣਾਉਂਦਿਆਂ ਜ਼ਿਕਰ ਕੀਤਾ ਸੀ, ਇੱਕੋ ਹੀ ਚੀਜ਼ ਜ਼ਿੰਦਗੀ ਵਿੱਚ ਕੁੜਮਾਈ ਆਪਣੇ ਪੁੱਤ ਦੀ ਜਦੋਂ ਕੀਤੀ, ਕੁਝ ਮਹੀਨੇ ਹੀ ਗੁਰੂ ਗੋਬਿੰਦ ਸਿੰਘ ਨਾਲ ਰਹੇ, ਤੇ ਸਾਰੀ ਜ਼ਿੰਦਗੀ ਵੇਖੋ ਉਹਨਾਂ ਦੀ ਕਿੱਦਾਂ ਦੀ ਨਿਕਲੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇ ਕਲਗੀਆਂ ਵਾਲੇ ਪਾਤਸ਼ਾਹ ਦੀ ਜ਼ਿੰਦਗੀ ਵਿੱਚ ਤੇ ਆਪਾਂ ਵੇਖਦੇ ਹਾਂ। ਸੋ ਵੱਡੀ ਗੱਲ ਇਹ ਹੈ ਵੀ ਉਹਨਾਂ ਨੇ ਮੁਸੀਬਤਾਂ ਦਾ, ਦੁੱਖਾਂ ਦਾ ਤਕੜੇ ਹੋ ਕੇ ਮੁਕਾਬਲਾ ਕੀਤਾ। ਸਾਡੇ ਗੁਰੂ ਜੀ ਨੇ ਆਪਣੇ ਆਪ ਨੂੰ ਕਿੰਨਾ ਕਾਇਮ ਰੱਖਿਆ, ਤੇ ਅਸੀਂ ਵੀ ਗੁਰਸਿੱਖ ਬਣ ਕੇ ਆਪਣੇ ਆਪ ਨੂੰ ਕਾਇਮ ਰੱਖੀਏ, ਗੁਰਬਾਣੀ ਦੇ ਇੱਕ ਇੱਕ ਬਚਨ ਨੂੰ ਆਪਣੀ ਜ਼ਿੰਦਗੀ ਵਿੱਚ ਥਾਂ ਦੇਈਏ, ਆਪਣੇ ਮਨ ਵਿੱਚ ਥਾਂ ਦੇਈਏ, ਸਤਿਗੁਰੂ ਦੇ ਬਚਨਾਂ ਨਾਲ ਪਿਆਰ ਕਰੀਏ। ਸੋਹਣੇ ਬਚਨ ਮੇਰੀ ਜ਼ਿੰਦਗੀ 'ਚ ਜਦੋਂ ਆਉਂਦੇ ਨੇ ਤੇ ਮਾੜੇ ਵਿਚਾਰ, ਚਿੰਤਾ ਅਸਲ 'ਚ ਵਿਚਾਰ ਹੀ ਹੁੰਦੇ ਨੇ, ਹੋਰ ਕੀ, ਵਿਚਾਰ ਮਾੜੇ ਚਿੰਤਾ ਵਾਲੇ ਨਿਕਲ ਗਏ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਚੰਗੇ ਵਿਚਾਰ ਆਏ ਤੇ ਮਾੜੇ ਨਿਕਲ ਗਏ। ਮਾੜੇ ਵਿਚਾਰਾਂ ਨੂੰ ਜ਼ਿੰਦਗੀ 'ਚੋਂ ਕੱਢ ਦੇਈਏ ਤੇ ਚੰਗੇ ਵਿਚਾਰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾ ਲਈਏ। ਤੇ ਇਸ ਕਰਕੇ ਪਿਆਰ ਨਾਲ ਸਤਿਗੁਰੂ ਜੀ ਦੀ ਸਿੱਖਿਆ ਤੇ ਚੱਲ ਕੇ ਆਪਣੇ ਆਪ ਨੂੰ ਸਵਾਰੀਏ, ਦਰ ਘਰ ਨਾਲ ਪਾਤਸ਼ਾਹ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖੀਏ, ਵੱਡੀ ਗੱਲ ਇਹ ਹੋਈ। ਤੇ ਸਰਦਾਰ ਸਤਨਾਮ ਸਿੰਘ ਹੋਣਾ ਨੇ ਜੋ ਨਵਾਂ ਘਰ ਬਣਾਇਆ, ਮੈਂ ਇਹਨਾਂ ਨੂੰ ਰਾਤ ਵੀ ਫੋਨ ਕੀਤਾ, ਮੈਂ ਕਿਹਾ ਬਹੁਤਾ ਦੱਸਿਓ ਨਾ ਕਿਸੇ ਨੂੰ। ਕਹਿੰਦੇ ਜੀ ਚਲੋ ਮੈਂ ਆਪਣੇ ਖਾਸ ਖਾਸ ਨੂੰ ਤੇ ਦੱਸ ਲਾਂ। ਮੈਂ ਕਿਹਾ ਨਾ ਦੱਸੋ, ਤੁਹਾਡਾ ਪ੍ਰੋਗਰਾਮ ਹੀ ਨਾ ਕੈਂਸਲ ਹੋ ਜਾਏ, ਕਿਤੇ ਨਿੱਕਾ ਜਿਹਾ ਪ੍ਰੋਗਰਾਮ ਹੈ ਤੁਹਾਡਾ ਇਹ ਵੀ ਕੈਂਸਲ ਹੋ ਜਾਣਾ। ਜੇ ਤੁਸੀਂ ਬਹੁਤਾ ਦੱਸੀ ਗਏ ਤੇ ਮੈਨੂੰ ਪ੍ਰਸ਼ਾਸਨ ਨੇ ਕਹਿਤਾ ਵੀ ਅੰਮ੍ਰਿਤਸਰ ਚੱਲੇ ਹੋ ਤੇ ਤੁਸੀਂ ਜਾਓ ਨਾ ਅੰਮ੍ਰਿਤਸਰ, ਤੇ ਮੈਂ ਕਿਹਾ ਪ੍ਰੋਬਲਮ ਨਾ ਹੋ ਜਾਏ ਕਿਤੇ। ਮੈਂ ਇਹਨਾਂ ਨੂੰ ਰਾਤ ਵੀ 9:30 ਫੋਨ ਕੀਤਾ, ਮੈਂ ਕਿਹਾ ਨਾ ਦੱਸੋ, ਤੁਹਾਡੇ ਘਰ ਘਰ ਵਾਲੇ ਸੱਦ ਲਓ, ਬਸ ਇੰਨਾ ਕੁ ਬਹੁਤ ਹੈ। ਮੈਂ ਤੇ ਕਿਹਾ ਸੀ ਲੋਬੀ ਦੇ ਵਿੱਚ ਹੀ ਉੱਥੇ ਕੀਰਤਨ ਕਰ ਲਓ, ਅੰਦਰ ਹੀ ਬਹੁਤ ਹੈ। ਮੈਂ ਇਹਨਾਂ ਨੂੰ ਸ਼ੁਰੂ 'ਚ ਇਹੀ ਕਿਹਾ ਸੀ, ਪਰ ਕਹਿੰਦੇ ਨਹੀਂ ਮੈਂ ਬਾਹਰ ਕਰਨਾ। ਚਲੋ ਕੋਈ ਨਹੀਂ, ਜਿਵੇਂ ਇਹਨਾਂ ਨੂੰ ਚੰਗਾ ਲੱਗੇ। ਸਤਿਗੁਰੂ ਜੀ ਨੇ ਚਰਨ ਪਾਏ, ਵੱਡੀ ਗੱਲ ਦੀ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ, ਤੇ ਉਦੋਂ ਵੱਡੀ ਖੁਸ਼ੀ ਵਾਲੀ ਗੱਲ ਤੁਹਾਡਾ ਘਰ ਕਿੰਨਾ ਸੋਹਣਾ ਬਣਿਆ। ਅਗਲੀ ਖੁਸ਼ੀ ਵਾਲੀ ਗੱਲ, ਦੋਵੇਂ ਬੱਚੇ ਗੁਰਵਿੰਦਰ ਸਿੰਘ ਤੇ ਮਨਪ੍ਰੀਤ ਇਹ ਵੀ ਕੈਨੇਡਾ ਨੇ, ਇਹ ਵੀ ਖੁਸ਼ੀ ਵਾਲੀ ਗੱਲ ਹੈ। ਤੇ ਉਦੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਹਿੰਦੇ ਹੋ। 6 ਕਿਲੋਮੀਟਰ ਦਰਬਾਰ ਸਾਹਿਬ ਹੈ ਇੱਥੋਂ, ਸਿਰਫ ਮੈਨੂੰ ਦੱਸਦੇ ਸੀ ਕਿਤੇ 6 ਕਿਲੋਮੀਟਰ ਹੀ ਪੈਂਦਾ, ਤੇ ਕਿੰਨਾ ਕਰਮਾਂ ਵਾਲੇ ਹੋ ਤੁਸੀਂ ਭਾਈ। ਆਨੰਦ ਲਿਆ ਕਰੋ, ਸਤਿਗੁਰੂ ਜੀ ਦੇ ਦਰਸ਼ਨ ਕਰੋ, ਆਲੇ ਦੁਆਲੇ ਕਿੰਨੇ ਗੁਰਸਥਾਨ ਨੇ। ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਹੈ, ਅੰਮ੍ਰਿਤਸਰ ਦੇ ਵਿੱਚ ਨਸ਼ੇ ਦਾ ਵੀ ਬੜਾ ਜ਼ੋਰ ਹੈ, ਬਹੁਤ ਜ਼ੋਰ ਹੈ ਅੰਮ੍ਰਿਤਸਰ ਦੇ ਇਲਾਕੇ 'ਚ। ਤੇ ਇੱਕ ਦੂਜੀ ਦੁੱਖ ਨਾਲ ਗੱਲ ਇਹ ਕਹਿਣੀ ਪੈਂਦੀ ਹੈ ਵੀ ਧਰਮ ਪਰਿਵਰਤਨ ਵੀ ਤੁਹਾਡੇ ਇੱਧਰ ਬਹੁਤ ਹੋ ਰਿਹਾ। ਆ ਮੈਂ ਆਇਆ ਰਸਤੇ 'ਚ ਬੋਰਡ ਲੱਗੇ ਮੈਂ ਥਾਂ ਥਾਂ 'ਤੇ ਵੇਖੇ ਹੈ, ਤੇ ਦੁੱਖ ਲੱਗਦਾ ਹੈ। ਚਾਹੀਦਾ ਤਾਂ ਇਹ ਸੀ ਕਿ ਜਲੰਧਰ ਤੋਂ ਤੁਰੋ ਅਤੇ ਗੁਰੂ ਰਾਮਦਾਸ ਤੋਂ ਬਿਨਾਂ ਕੋਈ ਦੂਜਾ ਬੋਰਡ ਹੀ ਨਾ ਦਿਸਦਾ ਇੱਥੇ, ਇਹ ਚਾਹੀਦਾ ਤਾਂ ਇਹ ਸੀ। ਪਰ ਇੱਥੇ ਬੋਰਡ ਵੀ ਤੁਹਾਡੇ ਹੋ ਰਹੇ ਨੇ, ਬੋਰਡ ਤਾਂ ਲੱਗ ਰਹੇ ਨੇ, ਲੋਕ ਬਦਲ ਰਹੇ ਨੇ। ਸੋ ਇਹ ਦੁੱਖ ਦੀ ਗੱਲ ਹੈ ਕਿ ਨਸ਼ਾ ਤੇ ਧਰਮ ਪਰਿਵਰਤਨ ਅੰਮ੍ਰਿਤਸਰ ਦੀ ਧਰਤੀ ਤੇ ਹੋਣਾ, ਇਹ ਬਹੁਤ ਮੰਦਭਾਗੀ ਗੱਲ ਹੈ। ਸਾਡੀ ਨਲਾਇਕੀ ਹੈ, ਸਾਡੇ ਪਾਤਸ਼ਾਹ ਵਰਗਾ ਕੋਈ ਵੀ ਨਹੀਂ, ਤੇ ਸਾਡੇ ਵਰਗਾ ਨਲਾਇਕ ਕੋਈ ਨਹੀਂ, ਉਹਨਾਂ ਵਰਗਾ ਲਾਇਕ ਕੋਈ ਨਹੀਂ। ਨਾ ਸਾਡੀ ਆਪਣੀ ਸੋਚ ਚੱਜ ਦੀ ਬਣਦੀ ਹੈ, ਨਾ ਸਾਡੀ ਲੀਡਰਸ਼ਿਪ ਕੋਈ ਬਹੁਤਾ ਕੰਮ ਕਰਦੀ ਹੈ। ਇਸ ਕਰਕੇ ਸਾਡੇ ਗੁਰੂ ਸਾਹਿਬ ਵਰਗਾ ਕੋਈ ਨਹੀਂ, ਪਰ ਅਸੀਂ ਨਲਾਇਕੀ ਕਰਕੇ ਇਹ ਧਰਤੀ ਨੂੰ ਸਾਂਭਣਾ ਸਾਡਾ ਫਰਜ਼ ਬਣਦਾ ਹੈ ਕਿ ਇਹ ਜਗ੍ਹਾ ਨੂੰ, ਇਸ ਧਰਤੀ ਨੂੰ ਸਾਂਭੀਏ, ਤੇ ਨਸ਼ਾ ਨਾ ਵੜ ਸਕੇ ਉਹਦੇ ਲਈ ਵੀ ਯਤਨਸ਼ੀਲ ਹੋਈਏ, ਧਰਮ ਪਰਿਵਰਤਨ ਨਾ ਹੋਵੇ ਇਹਦੇ ਲਈ ਵੀ ਹਰ ਬੰਦਾ ਕਮਰ ਕੱਸਾ ਕਰੇ। ਲੜਕੇ ਨਹੀਂ ਧਰਮ ਬਦਲ ਏਦਾਂ ਤੱਕ ਕਰ ਸਕਦੇ ਵੀ ਅਸੀਂ ਕਿਸੇ ਨੂੰ ਵੜਨ ਨਹੀਂ ਦੇਣਾ, ਇਹ ਵੀ ਨਹੀਂ ਕਰ ਸਕਦੇ ਨਾ ਵੀ ਲੜਕੇ ਧਰਮ ਬਦਲ, ਏਦਾਂ ਨਹੀਂ ਕਰ ਸਕਦੇ। ਉਹ ਆਪਣਾ ਪ੍ਰਚਾਰ ਕਰਦੇ ਨੇ, ਉਹਦੇ ਬਰਾਬਰ ਪ੍ਰਚਾਰ ਕਰਨਾ ਪੈਣਾ। ਧਰਮ ਪਰਿਵਰਤਨ ਜਿਹੜਾ ਹੋ ਰਿਹਾ ਨਾ, ਉਹ ਜਿਵੇਂ ਪ੍ਰਚਾਰ ਕਰਦੇ ਨੇ ਉਸ ਹਿਸਾਬ ਨਾਲ ਡਟ ਕੇ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਇਸ ਚੀਜ਼ ਦੇ ਉੱਤੇ ਰੋਕ ਲੱਗੇ। ਸੋ ਕਰਮਾਂ ਵਾਲਿਓ ਭਾਈ, ਇਲਾਕੇ ਵਾਲਿਆਂ ਨੂੰ ਬੇਨਤੀ ਹੈ, ਜਿੰਨੀ ਸੰਗਤ ਤੁਹਾਡੇ ਅੰਮ੍ਰਿਤਸਰ ਦੇ ਇਲਾਕੇ ਦੇ ਆਏ ਹੋ, ਕਿ ਜਦੋਂ ਵੀ ਦਰਬਾਰ ਸਾਹਿਬ ਜਾਓ ਨਮਸਕਾਰ ਕਰੋ, ਪਰ ਇਹ ਖਿਆਲ ਰੱਖਿਆ ਕਰੋ ਆਲੇ ਦੁਆਲੇ ਕੀ ਹੋ ਰਿਹਾ, ਪ੍ਰਬੰਧਕ ਕੌਣ ਹੈ, ਕਿਉਂਕਿ ਨੇੜੇ ਰਹਿਣ ਵਾਲੇ ਬੰਦੇ ਦਾ ਪੰਗਾ ਇਹ ਹੁੰਦਾ ਉਹ ਪ੍ਰਬੰਧਕਾਂ ਦੇ ਵਿੱਚ ਵੜ ਜਾਂਦਾ, ਜਦੋਂ ਪ੍ਰਬੰਧਕਾਂ 'ਚ ਵੜ ਜਾਂਦਾ ਉਹਦੀ ਸ਼ਰਧਾ ਟੁੱਟ ਜਾਂਦੀ। ਜਦੋਂ ਸੇਵਾਦਾਰਾਂ ਨੂੰ ਵੇਖ ਲੈ, ਆਹ ਸੇਵਾਦਾਰ ਏਦਾਂ ਕਹਿੰਦਾ, ਆਹ ਗ੍ਰੰਥੀ ਏਦਾਂ ਕਹਿੰਦਾ, ਆਹ ਭਾਈ ਏਦਾਂ ਕਹਿੰਦਾ, ਜੇ ਤੁਸੀਂ ਇਹਨਾਂ 'ਚ ਵੜ ਜਾਓਗੇ ਫਿਰ ਨਹੀਂ ਗੱਲ ਬਣਨੀ। ਚਾਹੀਦਾ ਇਹ ਹੈ ਕਿ ਤੁਸੀਂ ਆਪਣਾ ਸੰਬੰਧ ਗੁਰੂ ਸਾਹਿਬ ਨਾਲ ਰੱਖੋ। ਗਏ ਹੋ, ਮੱਥਾ ਟੇਕਿਆ, ਪਰਿਕਰਮਾ ਕੀਤੀਆਂ, ਕੀਰਤਨ ਹੋ ਰਿਹਾ, ਚੌਂਕੜਾ ਮਾਰ ਕੇ ਦੂਰ ਬੈਠੋ ਤੇ ਅੱਖਾਂ ਬੰਦ ਕਰਕੇ ਸੁਣੋ, ਇਹਦੇ ਤੱਕ ਮਤਲਬ ਰੱਖੋਗੇ ਤੇ ਜ਼ਿੰਦਗੀ ਸੌਖੀ ਲੱਗੇਗੀ। ਵਿੱਚ ਵੜੋਗੇ ਫਿਰ ਵਿਚਲੀਆਂ ਗੱਲਾਂ ਦਾ ਪਤਾ ਲੱਗੇਗਾ, ਵਿਚਲੀਆਂ ਗੱਲਾਂ ਦਾ ਜਦੋਂ ਪਤਾ ਲੱਗੇਗਾ ਫਿਰ ਮਨ ਟੁੱਟਣ ਲੱਗ ਜਾਂਦਾ। ਵਿਚਲੀਆਂ ਗੱਲਾਂ ਦਾ ਪਤਾ ਉਦੋਂ ਲੱਗਦਾ ਵਿੱਚ ਵੜਦੇ ਹਾਂ, ਤੇ ਸਾਨੂੰ ਕੋਸ਼ਿਸ਼ ਕਰਨੀ ਇਹ ਚਾਹੀਦੀ ਵੀ ਥੋੜ੍ਹਾ ਜਿਹਾ ਕਈ ਚੀਜ਼ਾਂ ਨੂੰ ਦੂਰੋਂ ਵਾਚ ਕਰਦੇ ਰਹੋ, ਮੱਥਾ ਟੇਕੋ, ਨਮਸਕਾਰ ਕਰੋ, ਆਪਣਾ ਪਿਆਰ ਇਜ਼ਹਾਰ ਕਰੋ ਤੇ ਘਰ ਨੂੰ ਆ ਜਾਓ, ਆਪਣਾ ਆਨੰਦ ਲੈ ਕੇ ਆ ਜਾਇਆ ਕਰੋ। ਕਈ ਚੀਜ਼ਾਂ ਨੂੰ ਅਸੀਂ ਬਦਲ ਨਹੀਂ ਸਕਦੇ, ਕਈ ਚੀਜ਼ਾਂ ਨੂੰ ਬਹੁਤ ਟਾਈਮ ਲੱਗਦਾ ਹੁੰਦਾ। ਸੋ ਇਸ ਗੱਲ ਕਰਕੇ ਪਿਆਰ ਨਾਲ ਤੁਸੀਂ ਜਾਓ, ਆਓ, ਆਨੰਦ ਲਿਆ ਕਰੋ। ਤੁਹਾਡੇ ਘਰ ਦੇ ਵਿੱਚ ਏਡੀ ਵੱਡੀ ਰੌਣਕ ਹੈ, ਉਹਦਾ ਲਾਭ ਲਿਆ ਕਰੋ। ਸੋ ਆਓ, ਸਤਿਗੁਰੂ ਜੀ ਕਿਰਪਾ ਰੱਖਣ। ਸਵਰਗਵਾਸੀ ਸਰਦਾਰ ਦਰਸ਼ਨ ਸਿੰਘ ਇਹਨਾਂ ਦੇ ਪਿਤਾ ਜੀ ਸਨ ਤੇ ਮਾਤਾ ਸੁਖਵਿੰਦਰ ਕੌਰ ਹਨ। ਸਰਦਾਰ ਸਤਨਾਮ ਸਿੰਘ ਤੇ ਬਲਰਾਜ ਸਿੰਘ ਦੋਵੇਂ ਭਰਾ ਨੇ। ਸਤਨਾਮ ਸਿੰਘ ਹੋਣਾ ਦੇ ਬੀਬੀ ਘਰੋਂ ਸਰਬਜੀਤ ਕੌਰ ਤੇ ਪੁੱਤਰ ਗੁਰਵਿੰਦਰ ਸਿੰਘ ਤੇ ਮਨਪ੍ਰੀਤ ਕੌਰ, ਇਹ ਬੱਚੇ ਸਾਰੇ ਸਤਿਗੁਰੂ ਜੀ ਦੀ ਕਿਰਪਾ ਨਾਲ ਅੰਮ੍ਰਿਤਧਾਰੀ ਨੇ ਤੇ ਰਹਿਣ, ਚੜ੍ਹਦੀ ਕਲਾ 'ਚ ਰਹਿਣ, ਗੁਰਸਿੱਖ ਬਣੇ ਰਹਿਣ, ਬਾਣੀ ਨਾਲ ਜੁੜੇ ਰਹਿਣ, ਆਪਣੇ ਆਪ ਨੂੰ ਅਸੀਂ ਜੋੜ ਕੇ ਰੱਖੀਏ ਤੇ ਇਹੀ ਸਾਨੂੰ ਲਾਭ ਹੈ, ਇਸੇ ਚੀਜ਼ ਦਾ ਹੀ ਫਾਇਦਾ ਹੈ। ਜਿੰਨਾ ਆਪਣੇ ਆਪ ਨੂੰ ਸਤਿਗੁਰੂ ਜੀ ਨਾਲ ਪਿਆਰ ਕਰਾਂਗੇ ਓਨਾ ਹੀ ਚੰਗਾ ਹੈ, ਓਨਾ ਹੀ ਸਾਡੀ ਜ਼ਿੰਦਗੀ ਸੌਖੀ ਰਹੇਗੀ, ਮਨ ਸ਼ਾਂਤ ਰਹੇਗਾ, ਆਨੰਦ 'ਚ ਰਹੇਗਾ। ਯਾਦ ਰੱਖਣਾ ਇਹ ਗੱਲ ਮੈਂ ਬਹੁਤ ਵਾਰ ਕਰ ਚੁੱਕਿਆ ਕਿ ਸਤਿਗੁਰੂ ਨਾਲ ਪਿਆਰ ਇਸ ਲਈ ਕਰਨਾ ਕਿ ਮੇਰੀ ਜ਼ਿੰਦਗੀ ਸਬਰ ਹੈ, ਲੋਕਾਂ ਨਾਲ ਲੜਨ ਲਈ ਨਹੀਂ ਕਰਨਾ ਹੁੰਦਾ। ਮੈਂ ਪਿਆਰ ਕਰਦਾ ਮੇਰੀ ਲਾਈਫ ਸਵਰੇ ਪਿਆਰ ਸਾਨੂੰ ਸਵਾਰਦਾ ਆਪਣੇ ਆਪ ਨੂੰ ਸਵਾਰੀਏ ਜੇ ਸਤਿਗੁਰੂ ਨਾਲ ਪਿਆਰ ਕੀਤਾ ਤੇ ਪਿਆਰ ਸਾਨੂੰ ਆਪਣੇ ਆਪ ਨੂੰ ਸੋਹਣਾ ਬਣਾਵੇ ਅਗਲਾ ਕਵੇ ਵੀ ਇਹਦੇ ਚੋਂ ਮਹਿਕ ਆਉਂਦੀ ਹੈ ਪਿਆਰ ਕਰਦਾ ਗੁਰੂ ਸਾਹਿਬ ਦਾ ਜੁੜਿਆ ਹੋਇਆ ਬੰਦਾ ਪਿਆਰ ਕਰਦੇ ਹਾਂ ਇਸ ਕਰਕੇ ਲੋਕਾਂ ਨਾਲ ਲੜਨ ਜਾਈਏ ਇਹ ਨਹੀਂ ਪਿਆਰ ਹੁੰਦਾ ਇਹ ਤੇ ਨਫ਼ਰਤ ਬੜੀ ਬੀਜਣੀ ਪੈਣੀ ਕਿਸੇ ਨਾਲ ਲੜਨ ਵਾਸਤੇ ਝਗੜਨ ਵਾਸਤੇ ਕਿੰਨੀ ਨਫ਼ਰਤ ਅੰਦਰ ਪੈਦਾ ਕਰਨੀ ਪੈਂਦੀ ਤਾਂ ਲੜਿਆ ਜਾਂਦਾ ਕਿਸੇ ਨੂੰ ਮਾਰਨਾ ਹੋਵੇ ਕਿੰਨਾ ਗੁੱਸਾ ਪਹਿਲਾਂ ਪੈਦਾ ਤੇ ਕਰਨਾ ਹੀ ਪਏਗਾ ਅੰਦਰ ਫੇਰ ਹੀ ਮਾਰਾਂਗੇ ਕਿਸੇ ਕਿਸੇ ਨਾਲ ਲੜਨ ਵੀ ਜਾਣਾ ਕਿੰਨਾ ਨਫ਼ਰਤ ਭਰਨੀ ਪਏਗੀ ਗੁਰੂ ਸਾਹਿਬ ਨੇ ਕਿਸੇ ਨਾਲ ਲੜਾਈ ਨਹੀਂ ਜ਼ਿੰਦਗੀ 'ਚ ਕੀਤੀ ਜਿਹੜੇ ਚੜ੍ਹ ਕੇ ਆਏ ਉਹਨਾਂ ਨੂੰ ਤੇ ਜ਼ਰੂਰ ਗੁਰੂ ਸਾਹਿਬ ਨੂੰ ਰੋਕਣਾ ਪਿਆ ਪਰ ਪਾਤਸ਼ਾਹ ਕਿਸੇ ਨਾਲ ਲੜਨ ਵਾਸਤੇ ਨਹੀਂ ਗਏ ਜਿਹੜੇ ਜੰਗਾਂ ਕਰਨ ਆਉਂਦੇ ਸੀ ਆਉਂਦਿਆਂ ਨੂੰ ਕਹਿੰਦੇ ਸੀ ਵੀ ਇਹਨਾਂ ਦਾ ਹੁਣ ਖੜੋ ਇਹਨਾਂ ਦੇ ਅੱਗੇ ਭਾਈ ਖੜਨਾ ਪੈਣਾ ਹੈ ਮਜਬੂਰੀ ਸੀ ਜਦੋਂ ਖੜਨਾ ਪੈਂਦਾ ਸੀ ਨਹੀਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਕੌਣ ਖਿਲਾਰਦਾ ਜੰਗਾਂ ਦੇ ਵਿੱਚ ਪਾਤਸ਼ਾਹ ਨੂੰ ਖਿਲਾਰਨਾ ਪਿਆ ਮਜਬੂਰੀ ਬਣਾਤੀ ਇਹਨਾਂ ਲੋਕਾਂ ਨੇ ਤੰਗ ਹੀ ਪਾਤਸ਼ਾਹ ਨੂੰ ਇੰਨਾ ਕੀਤਾ ਚੜ੍ਹ ਚੜ੍ਹ ਕੇ ਆਉਂਦੇ ਸੀ ਫਿਰ ਪਾਤਸ਼ਾਹ ਕਹਿੰਦੇ ਸੀ ਵੀ ਆਇਆਂ ਨੂੰ ਤੇ ਹੁਣ ਕਰੋ ਕਰਨਾ ਹੀ ਪੈਣਾ ਏਦਾਂ ਤੇ ਹੈ ਨਹੀਂ ਵੀ ਲੈ ਵੀ ਆਹ ਸਾਡੀਆਂ ਧੀਆਂ ਲੈ ਜਾਓ ਆਹ ਸਾਡੇ ਖਜ਼ਾਨੇ ਲੈ ਜਾਓ ਅਸੀਂ ਚੱਕੋ ਏਦਾਂ ਤੇ ਨਹੀਂ ਨਾ ਹੁੰਦਾ ਜਦੋਂ ਅਗਲਾ ਘਰ ਹੀ ਚੜ੍ਹ ਕੇ ਆਏਗਾ ਤੇ ਜਿੰਨੇ ਜੋਗਾ ਹੁੰਦਾ ਬੰਦਾ ਆਪਣਾ ਮੁਕਾਬਲਾ ਕਰਦਾ ਸਾਡੇ ਗੁਰੂ ਜੀ ਨੇ ਆਇਆਂ ਦਾ ਮੁਕਾਬਲਾ ਕੀਤਾ ਪਰ ਪਾਤਸ਼ਾਹ ਕਿਸੇ ਤੇ ਚੜ੍ਹਾਈ ਕਰਕੇ ਨਹੀਂ ਗਏ ਉਹ ਤੇ ਬੜੇ ਸ਼ਾਂਤ ਆਨੰਦ ਚ ਰਹਿਣ ਵਾਲੇ ਸਨ ਸੋ ਇਸ ਕਰਕੇ ਆਪਾਂ ਆਪਣੀ ਜ਼ਿੰਦਗੀ ਚ ਆਨੰਦ ਚ ਰਹਿਣਾ ਸਿੱਖਣਾ ਚੜ੍ਹਦੀ ਕਲਾ ਚ ਰਹਿਣਾ ਸਿੱਖਣਾ ਖੁਸ਼ ਰਹਿਣਾ ਸਿੱਖਣਾ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਸਭ ਦੇ ਘਰ ਸੋਹਣੇ ਹੋਣਗੇ ਜਿਨ੍ਹਾਂ ਦੇ ਨਹੀਂ ਸੋਹਣੇ ਉਹਨਾਂ ਦੇ ਸੋਹਣੇ ਬਣ ਜਾਣ ਸਾਰਿਆਂ ਤੇ ਚੜ੍ਹਦੀ ਕਲਾ ਹੋਵੇ ਸਾਰੇ ਤਰੱਕੀਆਂ ਕਰੋ ਤੇ ਸਭ ਤੋਂ ਵੱਡੀ ਚੀਜ਼ ਤੁਹਾਨੂੰ ਮਿਲੇ ਮਨ ਦੀ ਸ਼ਾਂਤੀ ਮਨ ਦੀ ਸ਼ਾਂਤੀ ਮਤਲਬ ਧੁਰ ਕੀ ਬਾਣੀ ਚੰਗੇ ਵਿਚਾਰ ਚੰਗੀ ਸੋਚ ਚੰਗੀ ਸੋਚ ਜਦੋਂ ਜ਼ਿੰਦਗੀ 'ਚ ਆਵੇ ਤੇ ਮਾੜੇ ਵਿਚਾਰ ਆਪੇ ਨਿਕਲ ਜਾਂਦੇ ਨੇ ਚਿੰਤਾ ਫਿਰ ਆਪੇ ਨਿਕਲ ਜਾਂਦੀ ਹੈ ਸੋ ਸਾਰਿਆਂ ਤੇ ਇਹ ਸਤਿਗੁਰੂ ਜੀ ਮਿਹਰ ਕਰਨ ਨਡਾਲੇ ਗੁਰਦੁਆਰਾ ਸਾਹਿਬ ਬਣਾਇਆ ਸੀ ਅਸੀਂ ਕਈ ਸਾਲਾਂ ਦੇ ਲੱਗੇ ਹਾਂ ਨਡਾਲਾ ਇੱਥੇ ਨਾਲ ਹੀ ਪੈਂਦਾ ਬੇਗੋਵਾਲ ਨਡਾਲਾ ਵਿੱਚ ਨੂੰ ਢਿੱਲਵਾਂ ਤੋਂ ਅੰਦਰ ਨੂੰ ਜਾ ਕੇ ਪੈ ਜਾਂਦਾ ਜਾਂ ਸੁਭਾਨਪੁਰ ਤੋਂ ਵੀ ਰਸਤਾ ਜਾਂਦਾ ਤੇ ਉੱਥੇ ਸਥਾਨ ਬਣਾਇਆ ਸੀ ਕਈ ਸਾਲਾਂ ਦੇ ਲੱਗੇ ਸੀ ਬਣਾਉਣ ਉਹ ਦਰਬਾਰ ਸਾਹਿਬ ਬਣ ਗਿਆ ਕੱਲ੍ਹ ਨੂੰ ਉਹਦਾ ਅਸੀਂ ਉਦਘਾਟਨ ਕਰਨਾ ਅਖੰਡ ਪਾਠ ਸਾਹਿਬ ਰੱਖਿਆ ਕੱਲ੍ਹ ਦਾ ਤੇ ਕੱਲ੍ਹ ਨੂੰ ਫਿਰ ਉੱਥੇ ਭੋਗ ਪੈ ਜਾਣਾ ਤੇ ਚਲੋ ਆਉਂਦੇ ਜਾਂਦੇ ਇੱਥੇ ਨੇੜੇ ਸੀ ਇਸ ਕਰਕੇ ਬਣਿਆ ਪ੍ਰੋਗਰਾਮ ਅੱਜ ਕਈ ਜਗ੍ਹਾ ਮੇਰਾ ਮਨ ਸੀ ਮੈਂ ਦਰਬਾਰ ਸਾਹਿਬ ਮੱਥਾ ਟੇਕ ਕੇ ਆਵਾਂ ਪਰ ਮੈਂ ਅਗਲੇ ਦਿਨਾਂ ਵਿੱਚ ਬਣਾਵਾਂਗਾ ਪ੍ਰੋਗਰਾਮ ਜਾਣ ਦਾ ਅੱਜ ਮੈਨੂੰ ਜਾਣਾ ਪੈਣਾ ਵਾਪਸ ਪ੍ਰੋਗਰਾਮ ਕਈ ਜਗ੍ਹਾ ਦਿੱਤੇ ਹੋਏ ਹੈ ਅੱਠ ਦਸ ਜਗ੍ਹਾ ਅੱਜ ਮੈਂ ਸਾਰੇ ਦਿਨ 'ਚ ਜਾਣਾ ਕਈ ਥਾਵਾਂ 'ਤੇ ਅਤੇ ਮੈਂ ਜ਼ਰੂਰ ਦੁਬਾਰਾ ਬਣਾਉਂਦਾ ਕਿਸੇ ਦਿਨ ਪ੍ਰੋਗਰਾਮ ਅਤੇ ਰਲ ਮਿਲ ਕੇ ਸਾਰੇ ਆਨੰਦ ਲਈਏ ਸਤਿਗੁਰੂ ਕਿਰਪਾ ਕਰਨ ਮੈਨੂੰ ਬੜੀ ਖੁਸ਼ੀ ਹੈ ਮੈਂ ਆਪ ਸਾਰਿਆਂ ਦੇ ਵਿੱਚ ਹਾਜ਼ਰੀ ਭਰੀ ਥੋੜ੍ਹਾ ਟਾਈਮ ਜਿੰਨਾ ਕੁ ਹੋਇਆ ਲਾਇਆ ਸਰਦਾਰ ਸਤਨਾਮ ਸਿੰਘ ਹੁਣਾਂ ਨੂੰ ਇਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਇਹਨਾਂ ਨੇ ਸਤਿਗੁਰੂ ਜੀ ਦੇ ਚਰਨ ਪਵਾਏ ਅਤੇ ਸ਼ੁਕਰਾਨਾ ਸਮਾਗਮ ਕੀਤਾ ਸ਼ੁਕਰਾਨਾ ਹਮੇਸ਼ਾ ਕਰਦੇ ਰਹੀਏ ਗਿਲੇ ਨਾ ਕਰੀਏ ਉਲਾਮੇ ਨਾ ਦਈਏ ਤੇ ਹਮੇਸ਼ਾ ਗੁਰੂ ਸਾਹਿਬ ਦੇ ਚਰਨਾਂ ਸ਼ੁਕਰਾਨਾ ਕਰਨਾ ਸਿੱਖੀਏ ਸੋ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਤੋਟ ਨਾ ਵਈ ਅਗੰਤ ਭਰੇ ਭੰਡਾਰ ਸੋ ਸਤਿਗੁਰੂ ਹਮੇਸ਼ਾ ਕਿਰਪਾ ਰੱਖਣ ਸਾਰਿਆਂ ਦੀ ਚੜ੍ਹਦੀ ਕਲਾ ਹੋਵੇ ਸਾਰੇ ਬਾਣੀ ਨਾਲ ਸਤਿਗੁਰ ਨਾਲ ਜੁੜੇ ਰਹੀਏ ਤੇ ਹੁਣ ਆਨੰਦ ਸਾਹਿਬ ਚ ਬੋਲੋ ਅਰਦਾਸ ਜੁੜੋ ਮੁੱਖ ਵਾਕ ਸੁਣੋ ਫੇਰ ਸਾਰਿਆਂ ਨੇ ਘਰੋ ਘਰੀ ਚਾਲੇ ਪਾਉਣੇ ਆ ਕਈ ਮਿਲਣ ਵਾਲੇ ਸੀ ਚਲੋ ਮੈਂ ਉੱਥੇ ਬੈਠੀ ਜਾਣਾ ਫਤਿਹ ਬੁਲਾਉਣੀ ਹੋਈ ਬੁਲਾ ਲਿਓ ਮੈਂ ਥੋੜਾ ਚਿਰ ਬੈਠਾ ਪ੍ਰਸ਼ਾਦਾ ਪਾਣੀ ਛੱਕ ਕੇ ਫੇਰ ਘਰੋ ਘਰੀ ਚਾਲਾ ਪਾਇਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਮੌਕੇ ਤੇ ਹਾਜ਼ਰੀ ਭਰੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ
ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ
ਸਭਨਾ ਗੱਲਾਂ ਸਮਰੱਥ ਸੁਭਾਨੀ ਸੋ ਕਿਉਂ ਮਨੋ ਵਸਾਰੇ
ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
ਸਾਚੇ ਸਾਹਿਬ ਗਿਆ ਨਹੀਂ ਘਰ ਤੇਰੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਇਹ ਨਾਨਕ ਸੱਚੇ ਸਾਹਿਬ ਗਿਆ ਨਾਹੀਂ ਘਰ ਤੇਰੇ ਸਾਚਾ ਸਾਚ ਨਾਮ ਆਧਾਰ ਮੇਰਾ ਜਿਨ ਦੁਖਾਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਦਿਨ ਇੱਛਾ ਸਭ ਪੁਜਾਈਆਂ ਇਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਕਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣਦੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਸਾਰੇ ਬੋਲੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਸਾਰੇ ਬੋਲੋ ਸਾਰੇ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ ਪੜੋ ਪੜੋ ਹਾਂਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਧੰਨ ਹੈ ਗੁਰੂ ਸ਼੍ਰੀ ਹਰ ਹਾਂਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰ ਰਾਏ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਮੇਰੇ ਕਲਗੀਆਂ ਵਾਲੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਹਾਂਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰਾਂ ਦਾ ਪੰਥ ਖਾਲਸਾ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸਾਜ ਸੰਗਤ ਜੀ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ
ਬੋਲ
ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਰੱਜ ਕੇ ਵਾਹਿਗੁਰੂ ਬੋਲ ਕਹਿੰਦੇ ਨਾਂਡੋ ਵਾਹਿਗੁਰੂ ਬੋਲ ਕਹਿੰਦੇ ਨਾਂਡੋ
ਵਾਹਿਗੁਰੂ ਬੋਲ ਕਹਿੰਦੇ ਨਾਂਡੋ
ਵਾਹ ਮਿੱਠੜੇ ਲੱਗਣਗੇ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿਆਰੇ ਲੱਗਣਗੇ ਬੋਲ ਪਿਆਰਿਆ ਬੋਲ ਪਿਆਰਿਆ ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ
ਬੋਲ
ਪਵਣ ਗੁਰੂ ਪਾਣੀ ਪਿਤਾ ਮਾਤਾ ਦਰਦ ਮਹੱਤ ਰਾਤ ਦੋਏ ਖੇਲੈ ਸਗਲ ਚੰਗਿਆਈਆਂ ਬੁਰਿਆਈਆਂ ਵਜੈ ਧਰਮ ਹਜ਼ੂਰ ਆਪਣੀ ਜਿਨੀ ਨਾਮ ਧਿਆਇਆ ਕਹਿ ਮੁਸਕਤ ਕਾਲ ਖੇਤੀ ਜੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।